ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਅਰਥ ਸਹਿਤ ਸੁਨ ਸ਼ਬਦ ਕੋ ਭਇਓ ਦੀਨ ਮਨ ਸੋਏ ਨਿਜ ਕੀਜੈ ਉਪਦੇਸ਼ ਮੁਝ ਜਹ ਤੇ ਸ਼ੁਭ ਗਤ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਚਲ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਵਾਲੀ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸਬਿੰਨੇ ਸ਼ਬਦਾਂ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਚੱਲ ਰਹੀ ਲੜੀਵਾਰ ਸ੍ਰੀ ਨਾਨਕ ਪ੍ਰਕਾਸ਼ ਦੀ ਵਿਚਾਰ ਤਿਸ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਨੇ ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਹੇ ਪ੍ਰਭ ਮੱਥਾ ਹਰ ਜਸ ਲਿਖੇ ਬੇਅੰਤ ਸੁਹੇ ਸੇ ਹੱਥਾ। ਗਰੀਬ ਨਿਵਾਜ ਮਹਾਰਾਜ ਕਹਿੰਦੇ ਜਿਨ੍ਹਾਂ ਜਗਿਆਸੂਆਂ ਦੇ ਜੀਵਨ ਦੇ ਅੰਦਰ ਸਤਸੰਗਤ ਕਰਨ ਦਾ ਸੁਭਾਗ ਮਿਲ ਗਿਆ, ਚਾਹੇ ਉਹ ਚਰਨਾਂ ਦੇ ਨਾਲ ਚੱਲ ਕੇ ਆਉਂਦੇ ਨੇ, ਚਾਹੇ ਹੱਥਾਂ ਦੇ ਨਾਲ ਪਰਮੇਸ਼ਰ ਦੀ ਸਿਫਤ ਲਿਖਦੇ ਨੇ, ਚਾਹੇ ਇਹ ਕੰਨਾਂ ਰੂਪੀ ਡੋਨਿਆਂ ਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਪਾਉਂਦੇ ਨੇ, ਤਿੰਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ, ਐਸੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਲੋਚਦੇ ਹਾਂ। ਸੋ ਵਡਭਾਗੇ ਹਾਂ ਸਤਿਗੁਰਾਂ ਦੀ ਮਹਿਮਾ ਸੁਣਨ ਵਾਸਤੇ ਇਸ ਭਾਗ ਘੜੀਆਂ ਨਸੀਬ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਜੀਵਨ ਕੌਤਕਾਂ ਦੀ ਕਥਾ ਚੱਲ ਰਹੀ ਹੈ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਰਹੇ ਸਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਲ ਸਰਾਏ ਜੌਹਰੀ ਦੀ ਕਲਿਆਣ ਕਰਦੇ ਹੋਏ ਮਾਰੂ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਸੀ, ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਕਿ ਇਹ ਸਾਲ ਸਰਾਏ ਜੌਹਰੀ ਜੋ ਇਹ ਲਾਲ ਕੀਮਤੀ ਤੂੰ ਦੇਖਣਾ ਕੀਤਾ ਹੈ, ਬੜਾ ਅਸਚਰਜ ਹੈ। ਇਹ ਪਰਮੇਸ਼ਰ ਦਾ ਨਾਮ ਹੈ, ਪਰ ਇਸ ਲਾਲ ਦੀ ਪਛਾਣ ਕੋਈ ਵਿਰਲਾ ਹੀ ਕਰ ਸਕਿਆ। ਜੇ ਤਾਂ ਤੈਨੂੰ ਆਪਣੇ ਆਤਮ ਸਰੂਪ ਰੂਪੀ ਲਾਲ ਦੀ ਪਛਾਣ ਹੋ ਚੁੱਕੀ ਹੈ, ਫਿਰ ਤੂੰ ਤਾਂ ਵਾਕਿਆ ਜੌਹਰੀ ਹੈ। ਪਰ ਜੇ ਤੂੰ ਅਜੇ ਲਾਲ ਦੀ ਪਛਾਣ ਨਹੀਂ ਕਰ ਸਕਿਆ, ਫਿਰ ਤੂੰ ਜੌਹਰੀ ਨਹੀਂ। ਸੰਸਾਰ ਦੇ ਮਿੱਟੀ ਦੇ ਬਣੇ ਹੋਏ ਪੱਥਰਾਂ ਦੀ ਪਛਾਣ ਕਰਕੇ, ਉਹਨਾਂ ਨੂੰ ਅਲੱਗ ਅਲੱਗ ਕਿਸਮਾਂ ਦੇ ਵਿੱਚ ਵੰਡ ਕਰਕੇ ਔਰ ਇਹਨਾਂ ਨੂੰ ਪਾਸ ਰੱਖ ਕੇ ਇਹਨਾਂ ਦੇ ਮਾਣ ਕਰਕੇ ਹੰਕਾਰ ਕਰ ਬੈਠਾ ਕਿ ਮੈਂ ਜੌਹਰੀ ਹਾਂ, ਅਸਲੀ ਲਾਲ ਦੀ ਤੈਨੂੰ ਪਛਾਣ ਨਹੀਂ ਹੋ ਸਕੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਲਿਆਣਕਾਰੀ ਉਪਦੇਸ਼ ਦੀ ਬਖਸ਼ਿਸ਼ ਕਰਦਿਆਂ ਹੋਇਆ ਮਾਰੂ ਰਾਗ ਦੇ ਵਿੱਚ ਇਹ ਉਪਦੇਸ਼ ਦਿੱਤਾ ਸੀ ਕਿ ਇਹ ਸਾਲਸ ਰਾਏ ਜੌਹਰੀ ਇਸ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਸਤਿਗੁਰੂ ਰੂਪੀ ਕਮਲ ਨੇ ਔਰ ਪਦਾਰਥਾਂ ਰੂਪੀ ਜਾਲਾ ਪਿਆ ਹੋਇਆ ਹੈ ਤੇ ਇਹ ਦਾਦਰ ਨੂੰ ਤੂੰ ਕਬੇ ਹੀ ਨਾ ਜਾਣਸਰੇ, ਭਖਸ ਸਿਬਾਲ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ। ਇਸ ਸਤ ਸੰਗਤ ਰੂਪੀ ਸਰੋਵਰ ਦੇ ਵਿੱਚੋਂ ਇਹ ਜੀਵ ਰੂਪੀ ਡੱਡੂ ਤੂੰ ਪਦਾਰਥਾਂ ਰੂਪੀ ਜਾਲੇ ਨੂੰ ਹੀ ਖਾਂਦਾ ਰਿਹਾ, ਪਰ ਤੈਨੂੰ ਇਹ ਸਤਿਗੁਰੂ ਰੂਪੀ ਕਮਲ ਦੀ ਸੁਗੰਧੀ ਰੂਪੀ ਉਪਦੇਸ਼ ਦੀ ਕੋਈ ਜਾਣਕਾਰੀ ਨਹੀਂ ਹੋਈ। ਤੂੰ ਗਿਆਨ ਨਹੀਂ ਲੈ ਸਕਿਆ ਸਤਿਗੁਰਾਂ ਤੋਂ। ਪਰ ਦੇਖ, ਇਹ ਜੀਵ ਰੂਪੀ ਡੱਡੂ ਸਿੱਖ ਤੇ ਸਿੱਖਣੀਆਂ ਸਤਸੰਗਤ ਰੂਪੀ ਇਸ ਨਿਰਮਲ ਸਰੋਵਰ ਦੇ ਵਿੱਚ ਬੈਠ ਕਰਕੇ ਸਤਿਗੁਰੂ ਰੂਪੀ ਕਮਲ ਤੋਂ ਮਕਰੰਦ ਰੂਪੀ ਗਿਆਨ ਨੂੰ ਚੱਟ ਕਰਕੇ ਲੈ ਗਏ, ਪਰ ਤੈਨੂੰ ਪਛਾਣ ਨਾ ਹੋਈ, ਅੰਮ੍ਰਿਤ ਨਾ ਲੱਖ ਸਰੇ, ਤੂੰ ਇਸ ਨੂੰ ਨਹੀਂ ਜਾਣ ਸਕਿਆ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਮਾਰੂ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਸਾਲਸ ਰਾਏ ਜੌਹਰੀ ਦੇ ਜਿੱਥੇ ਕਪਾਟ ਖੋਲ੍ਹੇ ਨੇ ਉੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੁੱਲ ਕਾਇਨਾਤ ਨੂੰ ਉਪਦੇਸ਼ ਦਿੰਦੇ ਹੋਏ ਇਸ ਆਸਾ ਤ੍ਰਿਸ਼ਨਾ ਦੇ ਤਖਤਿਆਂ ਨੂੰ ਖੋਲ੍ਹ ਕਰਕੇ ਗਿਆਨ ਦਾ ਉਪਦੇਸ਼ ਦਿੰਦੇ ਨੇ। ਅੱਜ ਦੇ ਪ੍ਰਸੰਗ ਦੇ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਟਹਿ ਕੇ ਮੁਕਤੀ ਦਾ ਆਨੰਦ ਮਾਣਨ ਵਾਸਤੇ ਬੇਨਤੀਆਂ ਕਰਦਾ ਹੈ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਅਰਥ ਸਹਿਤ ਸੁਣ ਸ਼ਬਦ ਕੋ,
ਜਦੋਂ ਅਰਥਾਂ ਦੇ ਸਹਿਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਸਾਲਸ ਰਾਏ ਜੌਹਰੀ ਨੇ ਇਹ ਪਾਵਨ ਸ਼ਬਦ ਸੁਣਿਆ,
ਭਇਓ ਦੀਨ ਮਨ ਸੋਏ,
ਔਰ ਉਸ ਵੇਲੇ ਸਾਲਸ ਰਾਏ ਜੌਹਰੀ ਦਾ ਮਨ ਬੜੀ ਅਧੀਨਤਾ ਦੇ ਸਹਿਤ ਹੋਇਆ, ਨਿਮਰਤਾ ਦੇ ਸਹਿਤ ਹੋ ਗਿਆ।
ਨਿਜ ਕੀਜੈ ਉਪਦੇਸ਼ ਮੁਝ,
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਜੌਹਰੀ ਕਿ ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣਾ ਮੁਕਤੀ ਦਾ ਉਪਦੇਸ਼ ਦਿਓ,
ਜਹਤੇ ਸ਼ੁਭ ਗਤ ਹੋਏ,
ਜਿਸ ਕਰਕੇ ਮੈਂ ਸ੍ਰੇਸ਼ਟ ਗਤੀ ਭਾਵ ਮੁਕਤੀ ਨੂੰ ਪ੍ਰਾਪਤ ਹੋ ਸਕਾਂ।
ਚੌਪਈ ਲਿਹੋ ਰਜਤਪਨ ਕਰੋ ਨਿਹਾਲਾ,
ਬੇਨਤੀ ਕੀ ਕਰਦਾ ਕਿ ਮਹਾਰਾਜ ਜਿਹੜਾ ਇਹ 100 ਰੁਪਈਆ ਲਾਲ ਦੀ ਦਰਸ਼ਨੀ ਭੇਟਾ ਹੈ ਨਾ, ਇਹ ਕਿਰਪਾ ਕਰਕੇ ਇਹ ਤੁਸੀਂ ਲੈਣਾ ਕਰੋ ਤੇ ਮੈਨੂੰ ਨਿਹਾਲ ਕਰ ਦਿਓ।
ਤੁਮ ਹੋ ਪੂਰਨ ਸੰਤ ਕਿਰਪਾਲਾ,
ਕਿਉਂਕਿ ਤੁਸੀਂ ਪੂਰਨ ਮਹਾਤਮਾ ਸ਼ਾਂਤ ਚਿੱਤ ਵਾਲੇ ਕਿਰਪਾਲੂ ਦਾਤੇ ਹੋ, ਮੈਂ ਆਪ ਦੀ ਪਛਾਣ ਕਰ ਚੁੱਕਾ ਹਾਂ, ਇਸ ਵਾਸਤੇ ਇਹ ਮੇਰਾ ਦਰਸ਼ਨੀ ਭੇਟਾ ਲਾਲ ਦੀ ਕਿਰਪਾ ਕਰਕੇ ਲੈ ਲਓ, ਜਿਸ ਕਰਕੇ ਮੇਰੇ ਹਿਰਦੇ ਦੀ ਪ੍ਰਸੰਨਤਾ ਆ ਜਾਵੇ, ਮੈਂ ਨਿਹਾਲ ਹੋ ਜਾਵਾਂ।
ਸ੍ਰੀ ਗੁਰ ਕਹੈ ਨਾ ਹਮਰੇ ਕਾਮਾ,
ਤੇ ਇਸ ਵੇਲੇ ਮਹਾਰਾਜ ਕਹਿੰਦੇ ਐ ਸਾਲਸ ਰਾਏ, ਇਹ 100 ਰੁਪਈਆ ਸਾਡੇ ਕਿਸ ਕੰਮ ਹੈ, ਕਿੱਥੇ ਵਰਤਾਂਗੇ ਔਰ ਕਿਸ ਵਾਸਤੇ ਤੇਰੇ ਤੋਂ ਲਵਾਂਗੇ।
ਇਹ ਤਨ ਸੋਹਤ ਤੁਮਰੇ ਧਾਮਾ,
ਇਹ ਤਾਂ ਜਿਹੜੇ ਰਜਤਪਣ ਨੇ 100 ਰੁਪਈਆ ਹੈ, ਇਹ ਤੇਰੇ ਘਰ ਦੇ ਵਿੱਚ ਹੀ ਸੋਭਾ ਦਿੰਦਾ ਹੈ, ਤੇਰਾ ਧਨ ਹੈ ਔਰ ਤੇਰੇ ਘਰ ਵਿੱਚ ਹੀ ਸੋਭਾ ਪਾ ਰਿਹਾ ਹੈ।
ਜੇ ਤੁਮ ਦਰਬ ਲੇਤ ਅਬ ਨਾਹੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੇ ਤੁਸੀਂ ਇਹ ਮੇਰੇ ਕੋਲੋਂ ਧਨ ਨਹੀਂ ਲੈਂਦੇ, ਇਹ ਦਰਸ਼ਨੀ ਭੇਟਾ ਮੇਰੇ ਪਾਸੋਂ ਨਹੀਂ ਲੈਣੀ ਚਾਹੁੰਦੇ,
ਇਹ ਭੋਜਨ ਪਾਵੋ ਮੁਖ ਮਾਹੀ,
ਤੇ ਮਹਾਰਾਜ ਜਿਹੜੇ ਮੈਂ ਪਦਾਰਥ ਲੈ ਕੇ ਆਇਆ ਸੁੰਦਰ, ਕਿਰਪਾ ਕਰਕੇ ਇਹ ਮੁਖ ਦੇ ਵਿੱਚ ਪਾ ਲਓ, ਮੇਰੀ ਕੁਝ ਤਾਂ ਭੇਟਾ ਪ੍ਰਵਾਨ ਹੋਵੇ।
ਭੂਸ਼ਣ ਭਾਇਓ ਸੁਨਹਿ ਮਰਦਾਨਾ,
ਤੇ ਇਸ ਵੇਲੇ ਭਾਈ ਮਰਦਾਨਾ ਜੀ ਪਾਸ ਬੈਠੇ ਸਨ ਚੁੱਪ ਕਰਕੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੋਜੀ ਪ੍ਰੀਤਮ ਦੇ ਕੌਤਕਾਂ ਨੂੰ ਦੇਖਦੇ ਹਨ।
ਗਟੀ ਆਹਾਰ ਵਿਚਾਰ ਹੈ ਨਾਨਾ,
ਕੀ ਦੇਖਦੇ ਨੇ ਮਨ ਦੇ ਅੰਦਰ, ਨਾਨਾ ਪ੍ਰਕਾਰ ਦੀਆਂ ਅਨੇਕਾਂ ਪ੍ਰਕਾਰਾਂ ਦੀਆਂ ਵਿਚਾਰਾਂ ਗਟੀਆਂ ਗਿਣਦੀਆਂ ਹਨ।
ਦੋਹਰਾ ਸ੍ਰੀ ਨਾਨਕ ਲੇਵਹਿ ਅਸਨ।
ਇਸ ਵੇਲੇ ਮਨ ਵਿੱਚ ਵਿਚਾਰਾਂ ਕਰਦੇ ਨੇ ਭਾਈ ਮਰਦਾਨਾ ਜੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਤੇ ਇਹ ਵੀ ਨਾ ਵਾਪਸ ਕਰ ਦੇਣ ਕਿ ਪਹਿਲਾਂ ਤੇ 100 ਰੁਪਈਆ ਭੇਟਾ ਇਹ ਦਰਸ਼ਨੀ ਲਾਲ ਦੀ ਇਹ ਵਾਪਸ ਕਰ ਦਿੱਤੀ ਹੈ ਤੇ ਹੁਣ ਜਿਹੜਾ ਭੋਜਨ ਬੜੇ ਪਦਾਰਥਾਂ ਦੇ ਸਹਿਤ ਸਵਾਦਲਾ ਬਣਾ ਕੇ ਲਿਆਂਦਾ ਕਿਤੇ ਇਹ ਵੀ ਨਾ ਵਾਪਸ ਕਰ ਦੇਣ ਤੇ ਜੇ ਮਹਾਰਾਜ ਕਿਰਪਾ ਕਰਨ ਤਾਂ ਇਹ ਸਾਲ ਸਰਾਜ ਦਾ ਲਿਆਂਦਾ ਹੋਇਆ ਭੋਜਨ ਰੱਖ ਲੈਣ
ਦੇਹ ਮੁਜੈ ਤਬ ਖਾਓ
ਔਰ ਇਸ ਵੇਲੇ ਮੈਨੂੰ ਦੇ ਦੇਣ ਤੇ ਮੇਰੀ ਭੁੱਖ ਮਿਟ ਜਾਵੇ ਮੈਂ ਖਾ ਲਵਾਂ
ਭਇਓ ਸ਼ੁਦਾ ਤੁਰ ਸ਼ਰਮਤ
ਇੱਕ ਤੇ ਮੈਂ ਭੁੱਖ ਦੇ ਨਾਲ ਦੁਖੀ ਹਾਂ ਸ਼ੁਦਾ ਹੁੰਦਾ ਭੁੱਖ ਦਾ ਨਾਮ ਆਤਰ ਨਾਮ ਹੁੰਦਾ ਦੁਖੀ ਦਾ ਦੂਸਰਾ ਰਸਤੇ ਦੀ ਸ਼ਰਮ ਥਕਾਵਟ ਕਰਕੇ ਮੈਂ ਤੰਗ ਆਇਆ ਹੋਇਆ ਤੀਸਰਾ ਭੁੱਖ ਔਰ ਥਕਾਵਟ ਦੇ ਨਾਲ ਸਰੀਰ ਕਮਜ਼ੋਰ ਹੋਇਆ ਇਸ ਵਾਸਤੇ ਮਹਾਰਾਜ ਕਿਤੇ ਇਹ ਭੋਜਨ ਨਾ ਵਾਪਸ ਕਰ ਦੇਣ ਕਿਰਪਾ ਕਰਕੇ ਲੈ ਲੈਣ ਤੇ ਮੈਨੂੰ ਖਾਣ ਵਾਸਤੇ ਦੇਣ
ਮੈਂ ਭੋਜਨ ਤੇ ਤ੍ਰਿਪਤਾਓ
ਔਰ ਮੈਂ ਇਹ ਭੋਜਨ ਛਕ ਕਰਕੇ ਤ੍ਰਿਪਤ ਹੋ ਜਾਵਾਂ
ਸੋਰਠਾ ਸ੍ਰੀ ਗੁਰਮਾਇਆ ਨਿਧਾਨ ਗਤ
ਤੇ ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਾਇਆ ਨਾਮ ਹੁੰਦਾ ਕਿਰਪਾ ਦਾ ਗਤ ਨਾਮ ਹੁੰਦਾ ਮੁਕਤੀ ਦਾ ਕਿਰਪਾ ਦੇ ਖਜ਼ਾਨੇ ਨੇ ਔਰ ਮੁਕਤੀ ਦੇ ਦਾਤੇ ਹਨ
ਹਿਤ ਸਾਲ ਸਰਾਏ ਕੋ
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਲ ਸਰਾਏ ਦੇ ਹਿੱਤ ਵਾਸਤੇ ਭਲੇ ਵਾਸਤੇ
ਇਨੋ ਸ਼ਬਦ ਬਖਾਨ
ਇੱਕ ਹੋਰ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਕਮਲ ਸਰੀਖੇ ਮੁਕੜੇ ਤੋਂ ਕਹਿਣ ਲੱਗੇ
ਭੋਜਨ ਕੇ ਪਰਥਾਏ ਪਰ
ਹੁਣ ਜਿਹੜਾ ਭੋਜਨ ਲੈ ਕੇ ਆਇਆ ਸਾਲ ਸਰਾਏ ਜੌਹਰੀ ਤਿਸ ਦੇ ਪਰਥਾਏ ਮਹਾਰਾਜ ਉਪਦੇਸ਼ ਦੇਣ ਲੱਗੇ ਨੇ ਕਿ ਸਾਲ ਸਰਾਏ ਇਹ ਜਿਹੜਾ ਥਾਲ ਵਿੱਚ ਭੋਜਨ ਪਰੋਸਿਆ ਕੀ ਇਹਨਾਂ ਸਿਧਾਂਤ ਦੇ ਅਨੁਸਾਰ ਪੂਰਾ ਉਤਰਦਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤਾਂ ਸਾਲ ਸਰਾਏ ਦੇ ਭਲੇ ਵਾਸਤੇ ਉਪਦੇਸ਼ ਦਿੰਦੇ ਨੇ ਤੇ ਭਾਈ ਮਰਦਾਨਾ ਜੀ ਪਾਸ ਬੈਠੇ ਗਿਣਤੀਆਂ ਗਿਣਦੇ ਨੇ ਕਿ ਮਹਾਰਾਜ ਨੇ ਹੁਣ ਇਹ ਵੀ ਭੋਜਨ ਵਾਪਸ ਕਰ ਦੇਣਾ ਮਨ ਦੇ ਅੰਦਰ ਖਿੱਚ ਕਰਕੇ ਚੁੱਪ ਕਰਕੇ ਬੈਠੇ ਨੇ ਭੈ ਸਤਿਗੁਰਾਂ ਦਾ ਰੱਖਿਆ ਹੋਇਆ ਮੁੱਖ ਤੋਂ ਕੁਝ ਬੋਲ ਨਹੀਂ ਸਕਦੇ ਪਰ ਮਨ ਦੀਆਂ ਅੰਦਰ ਜਿਹੜੀਆਂ ਗਿਣਤੀਆਂ ਨੇ ਉਹ ਵੱਧਦੀਆਂ ਜਾਂਦੀਆਂ ਨੇ ਕਿ ਇਹ ਉਪਦੇਸ਼ ਦੇਣ ਲੱਗ ਗਏ ਨੇ ਤੇ ਉਪਦੇਸ਼ ਦੇ ਵਿੱਚ ਇਹਨਾਂ ਨੇ ਇਨਕਾਰ ਹੀ ਕਰਨਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਲ ਸਰਾਜ ਦੇ ਭਲੇ ਵਾਸਤੇ ਜੋ ਉਪਦੇਸ਼ ਦੇ ਰਹੇ ਹਨ
ਮਾਰੂ ਮਹੱਲਾ ਪਹਿਲਾ ਪ੍ਰੀਤ ਪਕਵਾਨ ਸੋ ਭੋਜਨ ਕਹੀ ਹੈ
ਸਤਿਗੁਰੂ ਮਹਾਰਾਜ ਕਹਿੰਦੇ ਐ ਸਾਲ ਸਰਾਏ ਜੋ ਪਰਮੇਸ਼ਰ ਦੇ ਵਿੱਚ ਪ੍ਰੇਮ ਕਰਨਾ ਹੈ ਪ੍ਰੀਤੀ ਲਾਉਣੀ ਹੈ ਇਹੀ ਪੱਕਾ ਭੋਜਨ ਹੈ ਪਕਿਆਈ ਵਾਲਾ ਭੋਜਨ ਉਹੀ ਗਿਣਿਆ ਜਾਂਦਾ ਜੋ ਪਰਮੇਸ਼ਰ ਦੇ ਵਿੱਚ ਪ੍ਰੀਤੀ ਪਾਉਣੀ ਹੈ
ਲੁਚੀ ਲੋਚਾ ਪੂਰੀ
ਲੁਚੀ ਨਾਮ ਹੁੰਦਾ ਪੂਰੀਆਂ ਦਾ ਕਹਿੰਦੇ ਪਰਮੇਸ਼ਰ ਦੇ ਨਾਲ ਪ੍ਰੀਤੀ ਪਾ ਕਰਕੇ ਜੋ ਮਨ ਦੀ ਇੱਛਾ ਪੂਰੀ ਹੋ ਜਾਣੀ ਹੈ ਭਾਵਨਾ ਰੱਖਣੀ ਕਿ ਹੇ ਮਾਲਕ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਕਹਿੰਦੇ ਇਹ ਪੂਰੀਆਂ ਵਾਲੇ ਪਕਵਾਨ ਨੇ ਜਿਹੜੀ ਪਰਮੇਸ਼ਰ ਤੇ ਸ਼ਰਧਾ ਰੱਖ ਕਰਕੇ ਮਨ ਦੀ ਇਹ ਇੱਛਾ ਪੂਰੀ ਹੋ ਜਾਣੀ ਔਰ ਹਿਰਦੇ ਅੰਦਰ ਗਿਆਨ ਆ ਜਾਣਾ ਗਿਆਨ ਦੇ ਸਹਿਤ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨੀ ਮਹਾਰਾਜ ਕਹਿੰਦੇ ਇਹ ਪੂੜੀਆਂ ਵਾਲਾ ਭੋਜਨ ਹੈ
ਮਠਿਆਈ ਮੁਖ ਹਰ ਹਰ ਬੋਲੇ
ਫਿਰ ਜਿਹੜਾ ਮੁਖ ਤੋਂ ਭਾਵਨਾ ਰੱਖ ਕੇ ਸਤਿਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ ਔਰ ਮੰਨਣ ਕਰਕੇ ਨਿਧਿਆਸਣ ਕਮਾਈ ਕਰਦਾ ਹੈ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਦਾ ਹੈ ਬਾਰ ਬਾਰ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਆਪ ਜਪੈ ਅਵਰ ਹੈ ਨਾਮ ਜਪਾਵੈ ਮਹਾਰਾਜ ਕਹਿੰਦੇ ਜਿਹੜਾ ਇਸ ਮਾਰਗ ਦੇ ਚੱਲ ਗਿਆ ਇਹ ਮਠਿਆਈ ਵਾਲਾ ਭੋਜਨ ਹੈ
ਤਾਂ ਮਨ ਰਹੇ ਹਜ਼ੂਰੀ
ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇਹ ਜਿਹੜਾ ਮਨ ਕਬਹੂ ਜੀ ਅੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀ ਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਇਹ ਜਿਹੜਾ ਕਦੇ ਵੀ ਮਨ ਟਿਕ ਕੇ ਨਹੀਂ ਸੀ ਬਹਿੰਦਾ ਗਰੀਬ ਨਿਵਾਜ ਮਹਾਰਾਜ ਕਹਿੰਦੇ ਫਿਰ ਜੇ ਅਜਿਹੇ ਭੋਜਨ ਜਗਿਆਸੂ ਨੇ ਸਕੇ ਹੋਣ ਫਿਰ ਮਨ ਜਾਵੇਗਾ ਕਿੱਥੇ ਇਸ ਵਾਸਤੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਮਹਾਰਾਜ ਕਹਿੰਦੇ ਉਹ ਭੋਜਨ ਹੀ ਕਿਉਂ ਖਾਣਾ ਜਿਸ ਭੋਜਨ ਦੇ ਖਾਣੇ ਕਰਕੇ ਮਨ ਦੇ ਅੰਦਰ ਵਿਕਾਰ ਸਫੁਰਨ ਹੋ ਜਾਣ ਮਨ ਦੀਆਂ ਚਿਤਵਨੀਆਂ ਦੀ ਦੌੜ ਵੱਧ ਜਾਵੇ ਔਰ ਮਨ ਕਦੇ ਖੜੇ ਨਾ ਚੱਲ ਦਲ ਪੱਤਰ ਪਤਾਕ ਪਟ ਦਾਮਨ ਕੱਚਪ ਮਾਥ ਭੂਤ ਦੀਪ ਦੀਪਕ ਸਿਖਾ ਜਉ ਮਨ ਵਿਰਤ ਅਨਾਥ ਮਨ ਕਦੇ ਖੜ ਕੇ ਬਹੇ ਨਾ ਇੱਕ ਥਾਂ ਮਹਾਰਾਜ ਕਹਿੰਦੇ ਉਹ ਭੋਜਨ ਹੀ ਕਿਉਂ ਖਾਣਾ ਇਸ ਵਾਸਤੇ ਇਹ ਜਿਹੜਾ ਪਰਮੇਸ਼ੁਰ ਦੇ ਭੋਜਨ ਨੇ, ਪਰਮੇਸ਼ੁਰ ਦੇ ਵਿੱਚ ਪ੍ਰੀਤੀ ਪਾਉਣੀ, ਪ੍ਰੇਮ ਲਗਾਉਣਾ, ਇਹ ਮਹਾਰਾਜ ਕਹਿੰਦੇ ਪਕਿਆਈ ਵਾਲਾ ਭੋਜਨ ਹੈ। ਫਿਰ ਜਿਹੜਾ ਪੂਰੀਆਂ ਵਾਲਾ ਭੋਜਨ ਹੈ, ਉਹ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਣਾ, ਮਨ ਨੂੰ ਸ਼ਰਧਾ ਭਾਵਨਾ ਦੇ ਨਾਲ ਮੰਗ ਮੰਗਣੀ ਪਰਮੇਸ਼ੁਰ ਦੇ ਨਾਮ ਦੀ, ਔਰ ਗਿਆਨ ਮਿਲ ਜਾਣਾ, ਗਿਆਨ ਦੇ ਸਹਿਤ ਹੋ ਕਰਕੇ ਆਪਣੀ ਇੱਛਾ ਪੂਰੀ ਕਰ ਲੈਣੀ, ਇਹ ਮਹਾਰਾਜ ਕਹਿੰਦੇ ਪੂੜੀਆਂ ਵਾਲਾ ਭੋਜਨ ਹੈ। ਫਿਰ ਆਪਣੇ ਮੁੱਖ ਤੋਂ ਉਹ ਗਿਆਨ ਲੈ ਕੇ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਨਾ, ਇਹ ਮਠਿਆਈ ਵਾਲਾ ਭੋਜਨ ਹੈ। ਮਹਾਰਾਜ ਕਹਿੰਦੇ ਜੇ ਅਜਿਹਾ ਭੋਜਨ ਖਾਧਾ ਹੋਵੇ ਤੇ ਮਨ ਕਿੱਥੇ ਜਾਵੇਗਾ, ਤਾਂ ਮਨ ਰਹਿਤ ਹਜ਼ੂਰੀ। ਮਹਾਰਾਜ ਕਹਿੰਦੇ ਤਾਂ ਫਿਰ ਇਹ ਮਨ ਪਰਮੇਸ਼ੁਰ ਦੇ ਹਾਜ਼ਰ ਰਹੇਗਾ, ਹਜ਼ੂਰੀ ਵਿੱਚ ਰਹੇਗਾ।
ਸੁਣ ਸਾਲਸ ਤੂੰ ਭਾਈ ਮੇਰੇ,
ਸਤਿਗੁਰੂ ਮਹਾਰਾਜ ਕਹਿੰਦੇ ਐ ਸਾਲਸ ਰਾਏ, ਤੁਸੀਂ ਮੇਰੇ ਭਰਾ ਬਣ ਗਏ, ਭਾਵ ਹੁਣ ਤੁਸੀਂ ਸਾਡੇ ਧਰਮ ਦੇ ਕਰਿੰਦੇ ਬਣ ਗਏ ਹੋ। ਇਸ ਵਾਸਤੇ ਇਸ ਧਰਮ ਨੂੰ ਗ੍ਰਹਿਣ ਕਰਕੇ, ਪਰਮੇਸ਼ੁਰ ਦੀ ਸ਼ਰਨ ਵਿੱਚ ਆਉਣੇ ਕਰਕੇ ਤੁਸੀਂ ਸਾਡੇ ਭਾਈ ਹੋ। ਏਕ ਪਿਤਾ ਏਕ ਸਕੇਹ ਮੁਬਾਰਕ, ਤੂੰ ਮੇਰਾ ਗੁਰਹਾਈ। ਮਹਾਰਾਜ ਕਹਿੰਦੇ ਅਸੀਂ ਇੱਕੋ ਪਿਤਾ ਦੇ ਹੁਣ ਦੋਨੇ ਪੁੱਤਰ ਹਾਂ।
ਸਮਝ ਭਰੀ ਤਾਂ ਹੋਏ ਨਿਬੇੜੇ,
ਮਹਾਰਾਜ ਕਹਿੰਦੇ ਜੇ ਕਿਤੇ ਇਹੀ ਸਮਝ ਆ ਜਾਵੇ ਮਨ ਦੇ ਅੰਦਰ ਤਾਂ ਨਿਬੇੜਾ ਹੋ ਜਾਂਦਾ ਹੈ। 84 ਲੱਖ ਦਾ ਜੂਨ ਦਾ ਚੱਕਰ ਕੱਟਿਆ ਜਾਂਦਾ ਹੈ, ਜੰਮਣ ਮਰਨ ਦਾ ਇਹ ਗੇੜਾ ਕੱਟਿਆ ਜਾਂਦਾ, ਕੋਈ ਡਰ ਨਹੀਂ ਰਹਿੰਦਾ, ਕੋਈ ਭੈ ਨਹੀਂ ਰਹਿੰਦਾ। ਧਰਮ ਰਾਜੇ ਦੇ ਕਚਹਿਰੀ ਵਿੱਚ ਲੇਖਾ ਦੇਣ ਦਾ ਕੋਈ ਡਰ ਨਹੀਂ, ਜਮਦੂਤਾਂ ਦੀ ਤਾੜਨਾ ਦਾ ਕੋਈ ਭੈ ਨਹੀਂ। ਇਹ ਸਾਰਾ ਨਿਬੇੜਾ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਗਿਆ ਲੇਖਾ, ਤੇ ਇਸ ਵੇਲੇ ਮਹਾਰਾਜ ਕਹਿੰਦੇ ਫਿਰ ਕੋਈ ਡਰ ਨਹੀਂ ਰਹਿੰਦਾ, ਨਿਬੇੜਾ ਹੋ ਜਾਂਦਾ ਹੈ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਫਿਰ ਕਿਸ ਦਾ ਡਰ ਰਹੇਗਾ। ਗਰੀਬ ਨਿਵਾਜ ਕਹਿੰਦੇ ਸਾਰਾ ਹੀ ਨਿਬੇੜਾ ਹੋ ਜਾਂਦਾ ਹੈ।
ਮੇਵਾ ਮਿਲਣ ਤੁਮਾਰਾ ਕਹੀਏ,
ਫਿਰ ਕਹਿੰਦੇ ਜਿਹੜਾ ਮੇਵਿਆਂ ਵਾਲਾ ਭੋਜਨ ਹੈ, ਜਿਸ ਨੂੰ ਡਰਾਈ ਫਰੂਟ ਕਹਿੰਦੇ ਆ, ਕਹਿੰਦੇ ਇਹ ਭੋਜਨ ਉਹ ਪ੍ਰਾਪਤ ਹੁੰਦਾ ਹੈ ਜਦੋਂ ਪਰਮੇਸ਼ੁਰ ਦੇ ਨਾਲ ਮਿਲਾਪ ਹੋ ਜਾਵੇ, ਤਤ ਤੋਂ ਦਾ ਸੋਧਨ ਹੋ ਜਾਵੇ। ਆਪ ਸਰੀਰ ਕਰਕੇ ਸੇਵਾ ਕਰਨੀ ਔਰ ਬਾਣੀ ਕਰਕੇ ਪਰਮੇਸ਼ੁਰ ਦੇ ਨਾਮ ਦਾ ਰਟਨ ਕਰਨਾ, ਫਿਰ ਇਸੇ ਤਰ੍ਹਾਂ ਮਨ ਬਾਣੀ ਸਰੀਰ ਕਰਕੇ ਮਨ ਨੂੰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਰੱਖਣਾ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਜਦੋਂ ਧੁਨੀ ਦੇ ਵਿੱਚ ਧਿਆਨ ਰਿਹਾ ਕਿ ਪਰਮੇਸ਼ੁਰ ਦੇ ਨਾਮ ਦੀ ਧੁਨੀ ਅੰਦਰੋਂ ਪ੍ਰਗਟ ਹੋਈ ਹੈ ਔਰ ਉਸੇ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਸਮਾਧੀ ਦੇ ਵਿੱਚ ਸਥਿਤ ਰੱਖਣਾ, ਸਾਵਧਾਨ ਇਕਾਗਰ ਚਿੱਤ ਹੋ ਜਾਣਾ, ਤੇ ਇਸ ਵੇਲੇ ਮਹਾਰਾਜ ਕਹਿੰਦੇ ਇਹ ਹੈ ਡਰਾਈ ਫਰੂਟ, ਇਹ ਮੇਵਿਆਂ ਦਾ ਭੋਜਨ ਛਕਣਾ ਕਰੀਏ।
ਸਤ ਕੇ ਬਾਗੇ ਜੋੜੇ,
ਫਿਰ ਸਤ ਜਿਹੜਾ ਆਪਣੇ ਜੀਵਨ ਦੇ ਅੰਦਰ ਸਤ ਪ੍ਰਤੱਗੀ ਹੋ ਜਾਣਾ, ਕਦੇ ਵੀ ਝੂਠ ਨਾ ਬੋਲਣਾ, ਸੱਚ ਤੇ ਪਹਿਰਾ ਦੇਣਾ। ਸਤਿਗੁਰੂ ਮਹਾਰਾਜ ਕਹਿੰਦੇ ਇਹ ਚਿੱਟੇ ਕੱਪੜੇ, ਇਹ ਚਿੱਟੇ ਬਾਗੇ ਜੋੜੇ ਨੇ, ਇਹ ਚਿੱਟੇ ਕੱਪੜੇ ਪਹਿਨੇ ਹਨ।
ਖਾਵਣ ਖਾਏ ਅਗਾਵੈ ਸੋਈ,
ਫਿਰ ਸ਼ਰਧਾ ਭਾਵਨਾ ਦੇ ਨਾਲ ਸਤ ਸੰਤੋਖ ਦਇਆ ਧਰਮ ਵਿਚਾਰ ਕਰੁਣਾ ਮੁਦਤਾ ਮੈਤਰੀ ਅਪੇਖਿਆ ਵੈਰਾਗ ਤਿਆਗ। ਮਹਾਰਾਜ ਕਹਿੰਦੇ ਇਹ ਜਿਹੜੇ ਸ਼ੁਭ ਗੁਣ ਨੇ, ਜਿਨ੍ਹਾਂ ਨੇ ਜਗਿਆਸੂਆਂ ਨੇ ਸਤ ਸੰਗਤ ਵਿੱਚ ਬੈਠ ਕਰਕੇ ਸਤਿਗੁਰਾਂ ਤੋਂ ਇਹ ਭੋਜਨ ਛਕ ਲਿਆ, ਮਹਾਰਾਜ ਕਹਿੰਦੇ ਉਹ ਅਗਾਵੈ, ਉਹ ਤ੍ਰਿਪਤ ਹੋ ਜਾਂਦੇ ਹਨ।
ਜੋ ਬਿਖ ਤੇ ਮਨੁਆ ਮੋੜੇ,
ਮਹਾਰਾਜ ਕਹਿੰਦੇ ਤਾਂ ਫਿਰ ਬਿਖ ਤੋਂ ਇਹ ਵਿਕਾਰਾਂ ਵੱਲੋਂ ਮਨ ਨੂੰ ਮੋੜਿਆ ਜਾ ਸਕਦਾ ਹੈ। ਜੇ ਅਜਿਹਾ ਭੋਜਨ ਛਕਾਂਗੇ ਫਿਰ ਇਹ ਮਨ ਕਦੀ ਵੀ ਵਿਖਾਈ ਨਹੀਂ ਹੁੰਦਾ, ਵਿਕਾਰੀ ਨਹੀਂ ਹੁੰਦਾ, ਉਹ ਸਤਿਗੁਰਾਂ ਦੀ ਸ਼ਰਨ ਵਿੱਚ ਰਹਿੰਦਾ ਹੈ।
ਚੌਪਈ ਸਾਲਸ ਰਾਏ ਸੰਗ ਜੋ ਦਾਸੂ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਇਹ ਪਿਆਰਿਆ, ਜੇ ਤਾਂ ਅਜਿਹਾ ਭੋਜਨ ਛਕਣਾ ਹੈ ਤੇ ਫਿਰ ਇਹ ਵੇਖ ਲਾ ਕਿ ਥਾਲ ਵਿੱਚ ਜਿਹੜਾ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ ਕੀ ਇਹ ਭਾਵਨਾ ਸੀ। ਜਦ ਸਤਿਗੁਰਾਂ ਨੇ ਇਹ ਦੋ ਪਦਾਂ ਦੇ ਵਿੱਚ ਉਪਦੇਸ਼ ਦਿੱਤਾ ਤੇ ਜਿਹੜਾ ਸਾਲਸ ਰਾਏ ਜੌਹਰੀ ਦੇ ਨਾਲ ਜੋ ਇਸਨੇ ਪਹਿਲਾਂ ਆਪਣਾ ਅਰਧਾਂਗਾ ਇੱਕ ਸੇਵਕ ਭੇਜਿਆ ਸੀ, ਉਸਨੇ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਸੁਣਿਆ।
ਸੋਨੇ ਬਚ ਨਿਰਮਲ ਭਾ ਮਨ ਆਸੂ,
ਪਰ ਸਾਲਸ ਰਾਏ ਜੌਹਰੀ ਦੇ ਨਾਲੋਂ ਪਹਿਲਾਂ ਜੋ ਅਰਧਾਂਗਾ ਸੇਵਕ ਭੇਜਿਆ ਸੀ ਨਾ ਸਾਲਸ ਰਾਏ ਨੇ ਕਿ ਜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚਲੇ ਨਾ ਜਾਣ, ਰੋਕ ਕੇ ਰੱਖੀ ਤੇ ਮੈਂ ਪਦਾਰਥ ਤਿਆਰ ਕਰਕੇ ਲੈ ਆਵਾਂ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੀ ਬੈਠਾ। ਸਵਾਲ ਸਾਲਸ ਰਾਏ ਜੌਹਰੀ ਕਰਦਾ ਤੇ ਉੱਤਰ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਿੰਦੇ ਨੇ ਤੇ ਭਾਵਨ ਉਹ ਅਰਧਾਂਗਾ ਸੇਵਕ ਬਣਾ ਕੇ ਬੈਠਾ ਹੈ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਤੇ ਉਹ ਆਪਣੇ ਕੰਨਾਂ ਰੂਪੀ ਡੋਨਿਆਂ ਦੇ ਵਿੱਚ ਇਸ ਅੰਮ੍ਰਿਤ ਰੂਪੀ ਬਚਨਾਂ ਨੂੰ ਪਾਈ ਜਾਂਦਾ ਤੇ ਤ੍ਰਿਪਤ ਹੋ ਗਿਆ ਜਦ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਛੇਤੀ ਹੀ
ਬਦ ਬੰਧਨ ਕਿੰਨੀ ਅਸ਼ਟਾਂਗਾ
ਔਰ ਅੱਠੇ ਅੰਗ ਧਰਤੀ ਤੇ ਲਾ ਕਰਕੇ ਡੰਡੇਵਤ ਹੋ ਕੇ ਲੰਮੇ ਪੈ ਜਾਣਾ, ਅੱਠੇ ਅੰਗ ਧਰਤੀ ਦੇ ਲਾ ਦੇਣੇ, ਦੋਵੇਂ ਹੱਥ, ਦੋਨੇ ਕੂਣੀਆਂ, ਦੋਨੇ ਗੋਡੇ, ਦੋਨੇ ਪੈਰ, ਮੱਥਾ, ਨੱਕ। ਮਹਾਰਾਜ ਕਹਿੰਦੇ ਇਹ ਸਾਰਾ ਡੰਡੇਵਤ ਹੋ ਕੇ ਅਸ਼ਟਾਂਗ ਅੱਠੇ ਅੰਗ ਧਰਤੀ ਤੇ ਲਾ ਕੇ ਅਰਧਾਂਗੇ ਨੇ ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਕੜ ਕੇ ਨਮਸਕਾਰ ਕਰਤੀ।
ਸ਼ਰਨ ਸ਼ਰਨ ਕਹਿ ਪਰਾ ਸੁਭਾਗਾ,
ਵੱਡਿਆਂ ਭਾਗਾਂ ਵਾਲਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦਾ, ਸਤਿਗੁਰੂ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਮੇਰੀ ਰੱਖਿਆ ਕਰੋ, ਆਪਣੀ ਸ਼ਰਨ ਵਿੱਚ ਮੇਲ ਲਵੋ।
ਤੁਮ ਪਰਮੇਸ਼ਰ ਜਾਣੇ ਮੋਹੀ,
ਮਹਾਰਾਜ ਮੈਂ ਆਪ ਜੀ ਨੂੰ ਪਰਮੇਸ਼ਰ ਦਾ ਸਰੂਪ ਹੀ ਜਾਣਿਆ ਹੈ।
ਦੀਨ ਦਇਆਲ ਨਾਮ ਹੈ ਤੋਹੀ,
ਸਤਿਗੁਰੂ ਮਹਾਰਾਜ ਗਰੀਬਾਂ ਦੀ ਰੱਖਿਆ ਕਰਨ ਵਾਲੇ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਆਪ ਜੀ ਦਾ ਨਾਮ ਹੈ।
ਜਗਤ ਅਗਨ ਤੇ ਜਲਤ ਉਬਾਰ ਹੈ,
ਮਹਾਰਾਜ ਇਸ ਭਵਜਰ ਸੰਸਾਰ ਦੇ ਅੰਦਰ ਜੋ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਜਿਹੜੀਆਂ ਅੱਗ ਦੀਆਂ ਆਸ਼ਾ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਨਾ ਇਸ ਸੰਸਾਰ ਅੰਦਰ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ। ਗਰੀਬ ਨਵਾ ਸਤਿਗੁਰੂ ਪਾਤਸ਼ਾਹ ਜੀ ਇਸ ਅਗਨੀ ਤੋਂ ਆਪ ਹੀ ਰੱਖਿਆ ਕਰਨ ਵਾਲੇ ਹੋ।
ਆਪਣਾ ਨਾਮ ਕੋ ਬਿਰਦ ਸੰਭਾਲੋ,
ਮਹਾਰਾਜ ਆਪਣੇ ਨਾਮ ਦਾ ਇਹ ਬਿਰਦ ਸੰਭਾਲਣਾ ਕਰੋ, ਤੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਦ ਸਵਾਮੀ ਸੰਦਾ। ਜਦ ਸੇਵਕ ਅਰਧਾਂਗੇ ਨੇ ਨਿਮਰਤਾ ਦੇ ਸਹਿਤ ਬੇਨਤੀਆਂ ਕੀਤੀਆਂ, ਮਹਾਰਾਜ ਆਪ ਦੀਨਾਂ ਤੇ ਦਿਆਲਤਾ ਕਰਨ ਵਾਲੇ ਹੋ, ਆਪ ਕਿਰਪਾਲੂ ਹੋ, ਜਲਦੀ ਅਗਨੀ ਦੇ ਵਿੱਚ ਰੱਖਿਆ ਕਰਨ ਵਾਲੇ ਹੋ, ਮੁਖ ਤਲੈ ਪੈਰ ਉੱਪਰੋ ਵਸੰਦੋ ਕੋਹ ਥੜੈ ਥਾਏ। ਮਹਾਰਾਜ ਜਦ ਪੈਰ ਉੱਪਰ ਨੂੰ ਸਨ, ਮੁਖ ਹੇਠਾਂ ਨੂੰ ਸੀ ਔਰ ਕੁੰਭੀ ਨਰਕ ਦੇ ਵਿੱਚ ਵਾਸਾ ਸੀ, ਮਹਾਰਾਜ ਉਸ ਵੇਲੇ ਵੀ ਆਪ ਨੇ ਰੱਖਿਆ ਕੀਤੀ। ਉੱਥੇ ਜਿੱਥੇ ਖਾਧੇ ਹੋਏ ਮਾਤਾ ਦੇ ਮੋਠ ਮਰੋੜ ਉਹ ਵੀ ਭਸਮ ਕਰ ਦਿੱਤੇ, ਤੇ ਗਰੀਬ ਨਿਵਾਜ ਇਸ ਸੰਸਾਰ ਦੇ ਵਿੱਚ ਵੀ ਆਪ ਹੀ ਰੱਖਿਆ ਕਰਨ ਵਾਲੇ ਹੋ। ਜਿਹੋ ਜਿਹੀ ਅਗਨੀ ਮਾਤਾ ਦੇ ਗਰਭ ਵਿੱਚ ਸੀ, ਉਹੋ ਜਿਹੀ ਮਾਇਆ ਦਾ ਪਸਾਰਾ ਬਣ ਕਰਕੇ ਇਸ ਸੰਸਾਰ ਦੇ ਵਿੱਚ ਹੈ, ਤੇ ਆਪ ਆਪਣੇ ਬਿਰਦ ਦੀ ਸੰਭਾਲ ਕਰਨ ਵਾਲੇ ਹੋ, ਤੇ ਕਿਰਪਾ ਕਰੋ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ ਤੇ ਆਪਣੇ ਬਿਰਦ ਦੀ ਸੰਭਾਲ ਕਰੋ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੱਗੇ ਐਵੇਂ ਘਗਿਆ ਕੇ ਬੇਨਤੀਆਂ ਕੀਤੀਆਂ ਹਨ।
ਸੋਨੇ ਕਰ ਤਿਹ ਪਰ ਗੁਰੂ ਪ੍ਰਸੀਜੇ,
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਨੇ ਉਸ ਸੇਵਕ ਦੀਆਂ ਬੇਨਤੀਆਂ ਸੁਣ ਕਰਕੇ ਮਹਾਰਾਜ ਪ੍ਰਸੰਨ ਹੋ ਗਏ।
ਜਨਮ ਮਰਨ ਜਗ ਕੇ ਕੱਟ ਦੀਜੇ,
ਔਰ ਬੜੀ ਛੇਤੀ ਦੇ ਨਾਲ ਹੀ ਸ਼ੀਘਰ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਰਧਾਂਗੇ ਸੇਵਕ ਦੇ, ਸਾਲ ਸਰਾਏ ਜੌਹਰੀ ਦੇ ਸੇਵਕ ਦੇ ਜਨਮ ਮਰਨ ਦੇ ਫਾਹੇ ਕੱਟ ਦੇ। ਜਨ ਨਾਨਕ ਲੇਖਾ ਸਮਝਾ, ਲੇਖਾ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਿਆ, ਤੇ ਹੁਣ ਕੌਣ ਕਰ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਸੇਵਕ ਦਾ ਜਨਮ ਮਰਨ ਮੁਕਾਤਾ।
ਪੌੜੀ ਅਪਰ ਸ਼ਬਦ ਕੀ ਭਾਖੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਸ਼ਬਦ ਦੀ ਹੋਰ ਪੌੜੀ ਰਹਿੰਦੀ ਸੀ, ਤੇ ਇਸ ਵੇਲੇ ਸਾਲ ਸਰਾਏ ਜੌਹਰੀ ਨੂੰ ਉਪਦੇਸ਼ ਦੇਣ ਲੱਗੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦੇ ਰਹੇ ਸਨ। ਅਜੇ ਦੋ ਹੀ ਪਦ ਕਹੇ ਤੇ ਸੇਵਕ ਅਰਧਾਂਗੇ ਨੇ ਵਿੱਚੇ ਡੰਡੇਵਤ ਹੋ ਕੇ ਮਹਾਰਾਜ ਦੇ ਚਰਨ ਪਕੜ ਲਏ ਤੇ ਆਪਣੀ ਬੇਨਤੀ ਵਿੱਚ ਹੀ ਕਰਨ ਲੱਗ ਪਿਆ, ਮਹਾਰਾਜ ਕਿਰਪਾ ਕਰਕੇ ਮੈਨੂੰ ਬਖਸ਼ ਲਓ, ਆਪਣੀ ਸ਼ਰਨ ਨਾਲ ਮਿਲਾ ਲਓ। ਤੇ ਸਤਿਗੁਰੂ ਮਹਾਰਾਜ ਜੀ ਨੇ ਦੋ ਪਦਾਂ ਦਾ ਹੀ ਉਪਦੇਸ਼ ਦਿੱਤਾ ਸੀ ਤੇ ਉਸ ਸੇਵਕ ਦਾ ਜਨਮ ਮਰਨ ਕੱਟਤਾ ਔਰ ਆਪਣੀ ਸ਼ਰਨ ਦੇ ਵਿੱਚ ਲਾ ਲਿਆ। ਫਿਰ ਸਤਿਗੁਰੂ ਗਰੀਬ ਨਿਵਾਜ ਉਸ ਅਰਧਾਂਗੇ ਦੀ ਬੇਨਤੀ ਦੀ ਪ੍ਰਵਾਨਗੀ ਦੇ ਕਰਕੇ ਹੁਣ ਸਾਲ ਸਰਾਏ ਜੌਹਰੀ ਨੂੰ ਦੂਸਰੇ ਪਦਾਂ ਦੀ ਉਪਦੇਸ਼ ਦੀ ਵਿਆਖਿਆ ਦਿੰਦੇ ਨੇ।
ਜਿਨ ਸੁਣ ਸ਼ਾਹ ਭਇਓ ਗਤ ਕਾਂਖੀ,
ਜਿਸ ਨੂੰ ਸੁਣਨ ਵਾਸਤੇ ਸਾਲ ਸਰਾਏ ਜੌਹਰੀ ਮੁਕਤੀ ਦਾ ਚਾਹਵਾਨ ਬਣ ਗਿਆ, ਉਹ ਵੀ ਚਾਹੁੰਦਾ ਹੈ ਕਿ ਮੈਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਜਨਮ ਮਰਨ ਮੇਟ ਕਰਕੇ ਮੁਕਤੀ ਦਾ ਦਾਨ ਦੇ ਦੇਣ।
ਉਤਮ ਜਨਮ ਸੁਸਾਕਤ ਕਹੀ ਹੈ,
ਸਤਿਗੁਰੂ ਗਰੀਬ ਨਿਵਾਜ ਨਾਨਕ ਦੇਵ ਜੀ ਕਹਿਣ ਲੱਗੇ ਕਿ ਇਹ ਸਾਲ ਸਰਾਏ ਜੌਹਰੀ ਉਤਮ ਜਨਮ ਸੁਸਾਕਤ ਕਹੀ ਹੈ। ਜੇ ਤਾਂ ਸਿੱਧੀਆਂ ਪੰਕਤੀਆਂ ਦੇ ਵਿੱਚ ਅਰਥ ਵੇਖੀਏ ਤੇ ਫੇਰ ਤਾਂ ਅਰਥ ਸਿੱਧਾ ਹੀ ਹੈ ਕਿ ਜਿਹੜਾ ਉੱਤਮ ਜਨਮ ਸ੍ਰੇਸ਼ਟ ਜਨਮ ਹੋਵੇ ਉਹ ਸਾਕਤਾਂ ਦਾ ਕਿਹਾ ਜਾਂਦਾ, ਪਰ ਇਸ ਦੀ ਵਿਚਾਰ ਡੂੰਘੀ ਹੈ। ਮਹਾਰਾਜ ਕਹਿੰਦੇ ਉਤਮ ਜਨਮ ਸੁਭ ਕੁਲ ਜਨਮ ਭੂਪ ਭੋਗ ਅਪਤ, ਕਹਿੰਦੇ ਉੱਚੀ ਕੁਲ ਦੇ ਵਿੱਚ ਜਨਮ ਹੋ ਜਾਣਾ ਔਰ ਰਾਜਿਆਂ ਵਾਲੀ ਅਸ਼ਵਰਜ ਮਿਲ ਜਾਣੀ ਫਿਰ ਚੰਗਾ ਖਾਣ ਨੂੰ ਮਿਲ ਜਾਣਾ, ਚੰਗਾ ਪਹਿਨਣ ਨੂੰ ਮਿਲ ਜਾਣਾ, ਅੱਗੇ ਪਿੱਛੇ ਗੋਲੇ ਸੇਵਕ ਮਿਲ ਜਾਣੇ ਸੇਵਾ ਕਰਨ ਵਾਸਤੇ। ਤੇ ਕਹਿੰਦੇ ਉਹ ਕੁੱਲ ਉੱਚੀ ਨਹੀਂ ਗਿਣੀ ਜਾਂਦੀ। ਬਸਤਾ ਟੁੱਟੀ ਝੁੰਬੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਮਹਾਰਾਜ ਕਹਿੰਦੇ ਰਹਿਣ ਵਾਸਤੇ ਕੁੱਲ ਵੀ ਨਾ ਕੋਈ ਹੋਵੇ, ਉਹ ਵੀ ਟੁੱਟੀ ਹੋਵੇ, ਝੌਂਪੜੀ ਵੀ ਟੁੱਟੀ ਹੋਵੇ, ਫਿਰ ਸਰੀਰ ਦੇ ਵਸਤਰ ਵੀ ਭਾਵੇਂ ਫਟੇ ਹੋਣ, ਖਾਣ ਵਾਸਤੇ ਵੀ ਕੁਝ ਨਾ ਮਿਲਦਾ ਹੋਵੇ, ਇੱਥੋਂ ਤੱਕ ਆਪਣੇ ਸਕੇ ਸੰਬੰਧੀ ਵੀ ਦੋਸਤ ਮਿੱਤਰ ਵੀ ਸਾਥ ਛੱਡ ਗਏ ਹੋਣ, ਕੋਈ ਨਾ ਪਛਾਣਦਾ ਹੋਵੇ, ਫਿਰ ਉੱਚੀ ਕੁੱਲ ਦਾ ਵੀ ਨਾ ਹੋਵੇ, ਜੰਗਲਾਂ ਦੇ ਵਿੱਚ ਰਹਿਣ ਵਾਲਾ ਹੋਵੇ। ਤੇ ਮਹਾਰਾਜ ਕਹਿੰਦੇ ਜੇ ਉਸਦੇ ਹਿਰਦੇ ਰੂਪੀ ਧਰਤੀ ਤੇ ਪਰਮੇਸ਼ਰ ਦੇ ਨਾਮ ਦਾ ਬੀਜ ਬੀਜਿਆ ਗਿਆ, ਮਹਾਰਾਜ ਕਹਿੰਦੇ ਕੁੱਲ ਕੈਨਾਤ ਦਾ ਬਾਦਸ਼ਾਹ ਹੈ, ਉਹ ਰਾਜਾ ਹੈ, ਤੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ, ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀਂ ਮਸੂਰੇ, ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ। ਕਹਿੰਦੇ ਸੁੰਦਰ ਮਹੱਲ ਬਣੇ ਹੋਣ, ਕੰਧਾਂ ਦੇ ਨਾਲ ਹੀਰਿਆਂ ਦੀ ਜੜਤਕਾਰੀ ਕੀਤੀ ਹੋਵੇ, ਮਨ ਦੀ ਭਾਵਨਾ ਦੇ ਅਨੁਸਾਰ ਇੱਛਾ ਦੇ ਨਾਲ ਸੁਖ ਮਾਣਦਾ ਹੋਵੇ, ਸਾਰੇ ਸੇਵਕ ਮਿਲੇ ਹੋਣ, ਸੁੰਦਰ ਸੇਜਾ ਤੇ ਬੈਠਾ ਹੋਵੇ, ਪਰ ਜੇ ਕਿਤੇ ਪਰਮੇਸ਼ਰ ਦੇ ਨਾਮ ਦਾ ਚਿੱਤ ਵਿੱਚ ਕੋਈ ਖਿਆਲ ਹੀ ਨਾ ਹੋਵੇ, ਤੇ ਕਹਿੰਦੇ ਉਹ ਰਾਜਾ ਥੋੜ੍ਹੀ ਹੈ। ਕਹਿੰਦੇ ਉਹ ਬਿਸ਼ਟਕਾ ਗੰਦਗੀ ਦਾ ਕੀੜਾ ਹੈ, ਜਿਸ ਨੂੰ ਅਜੇ ਵੀ ਇੰਨੇ ਸੁੱਖ ਮਿਲਣ ਦੇ ਬਾਵਜੂਦ ਵੀ ਪਰਮੇਸ਼ਰ ਦਾ ਨਾਮ ਯਾਦ ਨਹੀਂ ਆਇਆ, ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਇਹ ਦਾਤਾਂ ਯਾਦ ਨਹੀਂ ਆਈਆਂ। ਦਾਤ ਪਿਆਰੀ ਵਿਸਰਿਆ ਦਾਤਾਰ, ਦਾਤਾਂ ਦੇ ਨਾਲ ਮੋਹ ਲਾ ਲਿਆ, ਦੇਣ ਵਾਲਾ ਭੁੱਲ ਗਿਆ। ਮਹਾਰਾਜ ਕਹਿੰਦੇ ਉੱਤਮ ਜਨਮ ਸੋ ਸਾਕਤ ਕਹੀ ਹੈ, ਐਸਾ ਜਿਹੜਾ ਉੱਤਮ ਜਨਮ ਮਿਲ ਗਿਆ ਮਨੁੱਖਾਂ ਦੇ ਹੀ, ਔਰ ਉੱਪਰੋਂ ਮਿਲ ਗਈ ਅਸ਼ਵਰਜ ਰਾਜਿਆਂ ਮਹਾਰਾਜਿਆਂ ਵਾਲੀ, ਸ੍ਰੇਸ਼ਟ ਕੁੱਲ ਦੇ ਵਿੱਚ ਜਨਮ ਲੈ ਲਿਆ, ਇਹੀ ਹੰਕਾਰ ਬਣਿਆ ਰਿਹਾ ਸਾਡੇ ਕੋਲ ਧੰਨਵਾਦ ਹੈ, ਸਾਡੀ ਉੱਚੀ ਜਾਤੀ ਹੈ, ਨੀਵੀਂ ਜਾਤੀਆਂ ਵੱਲ ਵੇਖਣਾ ਨਹੀਂ, ਜੋ ਨਿਰਧਨ ਸਰਧਨ ਕਹਿ ਜਾਏ ਆਗਿਆ ਬੈਠਿਆ ਪੀਠ ਫਰਾਏ। ਜੇ ਤੇ ਕੋਈ ਨਿਰਧਨ ਵਿਚਾਲਾ ਕੰਗਾਲ ਕਿਸੇ ਮਾਲਕ ਦੇ ਸ਼ਾਹੂਕਾਰ ਦੇ ਘਰੇ ਚਲੇ ਗਿਆ, ਦੂਰੋਂ ਦੇਖ ਲੈਣਾ ਇਸਦੇ ਤਾਂ ਪੱਲੇ ਹੀ ਕੁਛ ਨਹੀਂ, ਪਹਿਲਾਂ ਤਾਂ ਦੇਖ ਲਿਆ ਪਰ ਜਦੋਂ ਪਾਸ ਆ ਕੇ ਵਿਚਾਰਾ ਕੋਈ ਗੱਲ ਕਰਨ ਲੱਗਿਆ ਉਸ ਵੇਲੇ ਆਪਣਾ ਮੂੰਹ ਫੇਰ ਲਿਆ, ਉਸ ਵੱਲ ਪਿੱਠ ਦੇ ਲਈ, ਗੱਲ ਹੀ ਨਹੀਂ ਕਰਨੀ ਉਸ ਦੇ ਵੱਲ ਮੂੰਹ ਕਰਕੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਸਾਕਤ ਪੁਰਸ਼ਾਂ ਵਾਲਾ ਜਨਮ ਹੈ, ਉਸ ਨੂੰ ਉੱਤਮ ਕੁੱਲ ਨਹੀਂ ਗਿਣਿਆ ਜਾਂਦਾ।
ਨੀਚ ਨਾਰਾਇਣ ਪਾਇਆ,
ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ। ਮਹਾਰਾਜ ਕਹਿੰਦੇ ਜਿਹੜੇ ਨੀਚ ਬਣ ਕੇ ਨਿਮਰਤਾ ਵਾਂਗ ਰਹਿੰਦੇ ਨੇ ਔਰ ਨੀਵੇਂ ਹੋ ਕੇ ਰਹਿੰਦੇ ਨੇ, ਭਾਵੇਂ ਉਹ ਉੱਚੀ ਕੁੱਲ ਦੇ ਵੀ ਹੋਣ ਚਾਹੇ ਨੀਵੀਂ ਕੁੱਲ ਦੇ ਹੋਣ, ਜਿਨ੍ਹਾਂ ਦੇ ਅੰਦਰ ਨਿਮਰਤਾ ਦਾ ਵਹਿਣ ਵਹਿ ਗਿਆ, ਮਹਾਰਾਜ ਕਹਿੰਦੇ ਉਹਨਾਂ ਨੇ ਨਾਰਾਇਣ ਪਰਮੇਸ਼ਰ ਨੂੰ ਪਾ ਲਿਆ, ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ।
ਲੋਭ ਲਹਿਰ ਤੇ ਛੂਟੇ ਤੇਈ,
ਮਹਾਰਾਜ ਕਹਿੰਦੇ ਉਹ ਲੋਭ ਦੀ ਲਹਿਰ ਤੋਂ, ਲਾਲਸਾ ਦੀ ਤ੍ਰਿਸ਼ਨਾ ਦੀ ਲਹਿਰ ਤੋਂ ਛੁੱਟ ਗਏ।
ਸਾਧ ਸੰਗ ਗੁਣ ਗਾਇਆ,
ਜਿਨ੍ਹਾਂ ਜਗਿਆਸੂਆਂ ਨੇ ਸਤ ਸੰਗਤ ਦੇ ਨਾਲ ਮਿਲ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਲਿਆ।
ਸੁਣ ਸਾਰਸ ਇਹੋ ਗੋਲਾ ਤੇਰਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਐ ਸਾਲਸ ਰਾਏ ਜੌਰੀ, ਇਹ ਜਿਹੜਾ ਤੇਰਾ ਗੋਲਾ ਸੇਵਕ ਅਰਧਾਂਗਾ ਹੈ,
ਆਪ ਨਾਰਾਇਣ ਮਾਨਾ,
ਇਹ ਨਾਰਾਇਣ ਪਰਮੇਸ਼ਰ ਨੇ ਆਪ ਮੰਨ ਲਿਆ, ਭਾਵ ਆਪ ਨਾਰਾਇਣ ਮਾਨਾ, ਨਾਰਾਇਣ ਪਰਮੇਸ਼ਰ ਇਸ ਤੇ ਆਪ ਪ੍ਰਸੰਨ ਹੋ ਗਏ ਨੇ, ਆਪ ਨਾਰਾਇਣ ਪਰਮੇਸ਼ਰ ਨੇ ਇਸ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਨਾਨਕ ਭਗਤਾਂ ਸੰਗ ਮਿਲਾਇਆ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਗਈ ਹੈ, ਤੇ ਇਸ ਨੂੰ ਆਪਣੇ ਭਗਤਾਂ ਦੇ ਵਿੱਚ ਸ਼ਾਮਿਲ ਕਰ ਲਿਆ, ਆਪਣੇ ਭਗਤਾਂ ਦੇ ਨਾਲ ਮਿਲਾ ਲਿਆ ਹੈ।
ਉੱਚੇ ਪਦ ਠਹਿਰਾਨਾ,
ਔਰ ਉੱਚੀ ਪਦਵੀ ਤੇ ਇਸ ਨੂੰ ਰੋਕ ਲਿਆ, ਭਾਵ ਉੱਥੇ ਇਸ ਨੂੰ ਪਹੁੰਚਾ ਦਿੱਤਾ, ਗੁਰਮੁਖ ਦੀ ਪਦਵੀ ਦੇ ਦਿੱਤੀ ਹੈ, ਔਰ ਇਸ ਨੂੰ ਅੱਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਤੇ ਟੁੱਟ ਗਏ ਨੇ, ਭਗਤੀ ਦੀ ਪਦਵੀ ਦੇ ਕਰਕੇ ਉੱਚੇ ਪਦ ਤੇ ਪਹੁੰਚਾ ਲਿਆ, ਭਾਵ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣ ਹੋ ਮਾਨਸ ਦੇਹਾ, ਇਸ ਪਦਵੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਿਲਾ ਲਿਆ ਹੈ।
ਚੌਪਈ ਸੁਣੇ ਕਰ ਸਾਰਸ ਹਿਰਦੈ ਵਿਚਾਰਾ,
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਬਦ ਦੇ ਇਹ ਦੋ ਪਦੇ ਬਾਅਦ ਵਿੱਚ ਉਚਾਰਨ ਕੀਤੇ, ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਸੰਬਰਾਪੁਰ ਨਗਰ ਜਿੱਥੇ ਅੱਜ ਕੱਲ੍ਹ ਪਟਨਾ ਸਾਹਿਬ ਨਗਰ ਵਸਿਆ ਹੋਇਆ, ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ, ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਬਾਹਰੋਂ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦ ਇਹ ਸ਼ਬਦ ਉਚਾਰਨ ਕੀਤਾ ਤੇ ਇਸ ਵੇਲੇ ਸਾਲ ਸਰਾਏ ਜੌਹਰੀ ਨੇ ਜਦ ਸੁਣਿਆ, ਮਨ ਦੇ ਕਪਾਟ ਖੁੱਲ ਗਏ, ਹਿਰਦੇ ਦੇ ਨਾਲ ਵਿਚਾਰ ਕੀਤੀ ਹੈ
ਸ਼੍ਰੀ ਪਰਮੇਸ਼ਵਰ ਇਹ ਅਵਤਾਰ
ਕਿ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਹੀ ਅਵਤਾਰ ਨੇ, ਭਾਵ ਨਿਰਗੁਣ ਦੇ ਹੀ ਸਰਗੁਣ ਸਰੂਪ ਨੇ। ਤੇ ਅਰਧਾਂਗੇ ਨੇ ਤਾਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਕੜ ਕੇ ਕਹਿ ਦਿੱਤਾ ਸੀ, ਮਹਾਰਾਜ ਤੁਸੀਂ ਪਰਮੇਸ਼ਵਰ ਦੇ ਸਰਗੁਣ ਸਰੂਪ ਹੋ, ਪਰ ਹੁਣ ਤੁਸੀਂ ਇਹ ਮਨੁੱਖਾ ਦੇਹੀ ਵਿੱਚ ਆਏ ਹੋ, ਪਰ ਹੈ ਤੁਸੀਂ ਪਰਮੇਸ਼ਵਰ ਦੇ ਅਵਤਾਰ, ਇਸ ਵਾਸਤੇ ਮੇਰੀ ਕਲਿਆਣ ਕਰੋ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਹੀ ਕਿਹਾ ਕਿ ਇਹ ਸਾਲ ਸਰਾਏ ਇਹ ਜਿਹੜਾ ਤੇਰਾ ਗੋਲਾ ਹੈ, ਇਸ ਤੇ ਪਰਮੇਸ਼ਵਰ ਆਪ ਤੁੱਠੇ ਨੇ, ਇਸ ਨੂੰ ਭਗਤੀ ਵਿੱਚ ਮਿਲਾ ਲਿਆ। ਤੇ ਸਾਲ ਸਰਾਏ ਦੇ ਹੁਣ ਕਪਾਟ ਖੁੱਲੇ ਨੇ ਆਸਾ ਤ੍ਰਿਸ਼ਨਾ ਦੇ, ਤੇ ਮਹਾਰਾਜ ਨੂੰ ਬੇਨਤੀਆਂ ਕਰਨ ਤੋਂ ਪਹਿਲਾਂ ਮਨ ਦੇ ਅੰਦਰ ਵਿਚਾਰ ਕਰਦਾ ਕਿ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੀ ਸਰੂਪ ਹਨ।
ਜਿਨਕੇ ਬਚਨ ਦਾਸ ਦੁੱਖ ਆਸੂ,
ਮਨ ਚ ਕੀ ਵਿਚਾਰ ਕਰਦਾ ਕਿ ਜਿਨ੍ਹਾਂ ਦੇ ਬਚਨਾਂ ਕਰਕੇ ਮੇਰਾ ਦਾਸ ਸੇਵਕ ਜਿਹੜਾ ਸੀ ਉਹ ਪਹਿਲਾਂ ਹੀ
ਕੀਨ ਨਿਕੰਦਨ ਦੇ ਸੁਖ ਰਾਸੂ,
ਸੁੱਖਾਂ ਦੀ ਰਾਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੀਨ ਨਿਕੰਦਨ ਦੁੱਖਾਂ ਤੋਂ ਰਹਿਤ ਕਰ ਦਿੱਤਾ, ਸਾਰੇ ਦੁੱਖ ਕੱਟ ਦਿੱਤੇ, ਜੰਮਣ ਮਰਨ ਦਾ ਦੁੱਖ ਕੱਟ ਦਿੱਤਾ, 84 ਦਾ ਗੇੜਾ ਹੀ ਕੱਟ ਦਿੱਤਾ, ਆਪਣੇ ਨਾਲ ਮਿਲਾ ਲਿਆ ਹੈ।
ਦੋਹਰਾ ਹੋਏ ਦੀਨ ਮਨ ਮਾਨ ਤਜ,
ਇਸ ਤਰ੍ਹਾਂ ਮਨ ਦੇ ਅੰਦਰ ਵਿਚਾਰਾਂ ਕਰਕੇ ਬੜੀ ਨਿਮਰਤਾ ਦੇ ਵਿੱਚ ਆ ਗਿਆ ਔਰ ਅਧੀਨਤਾ ਦੇ ਸਹਿਤ ਹੋ ਕਰਕੇ
ਵੰਦੇ ਪਦ ਅਰਬਿੰਦ,
ਇਸ ਵੇਲੇ ਦੋਨੇ ਹੱਥ ਜੋੜ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਕੜਨ ਲੱਗਾ।
ਗਤ ਮੇਰੀ ਅਬ ਕੀਜੀਏ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਮੇਰੀ ਮੁਕਤੀ ਕਰ ਦਿਓ।
ਤੁਮ ਹੋ ਰੂਪ ਮੁਕੰਦ,
ਮਹਾਰਾਜ ਆਪ ਮੁਕਤੀ ਦਾਤਾ ਸਰੂਪ ਹੋ, ਆਪ ਜੀ ਦਾ ਸਰੂਪ ਇਹ ਮੁਕਤ ਮੁਕਤੀ ਦੇ ਦਾਤੇ ਕਹਿਲਾਉਂਦਾ ਹੈ, ਇਸ ਵਾਸਤੇ ਕਿਰਪਾ ਕਰਕੇ ਮੈਨੂੰ ਵੀ ਇਹ ਦਾਨ ਦੇ ਦਿਓ।
ਚੌਪਈ ਜਗ ਬੰਧਨ ਤੇ ਕਰ ਛੁਟਕਾਰਾ,
ਮੇਰੇ ਵੀ ਇਸ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਕਰਾ ਦੋ।
ਪਤ ਤਹਿ ਪਾਵਨ ਨਾਮ ਤੁਮਾਰਾ,
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਆਪ ਜੀ ਦਾ ਪਤਤ ਪਾਵਨ ਨਾਮ ਹੈ।
ਸ਼ਰਨ ਪਰੇ ਕੀ ਰਾਖੋ ਲਾਜਾ,
ਮਹਾਰਾਜ ਇੱਕ ਮੈਂ ਆਪ ਜੀ ਦੀ ਸ਼ਰਨ ਪਿਆ ਹਾਂ, ਕਿਰਪਾ ਕਰਕੇ ਸ਼ਰਨ ਪਏ ਦੀ ਲਾਜ ਰੱਖੋ, ਕਿਉਂਕਿ ਆਪ ਜੀ ਦੀ ਸ਼ਰਨ ਵਿੱਚ ਜੋ ਵੀ ਆਉਂਦਾ ਕਦੇ ਖਾਲੀ ਨਹੀਂ ਗਿਆ, ਤੇ ਕਿਰਪਾ ਕਰੋ ਮਹਾਰਾਜ ਇਸ ਭਿਖਾਰੀ ਦੀ ਝੋਲੀ ਵਿੱਚ ਖੈਰ ਪਾ ਦਿਓ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਪੋ, ਪੰਡਿਤ ਤੇ ਮੁਗਧਾਰੀ, ਉਸ ਪਰਮੇਸ਼ਰ ਦੇ ਘਰ ਕੀ ਘਾਟ ਹੈ। ਕੱਲ ਮੈਂ ਟੀਵੀ ਤੇ ਇੱਕ ਸੁਣਦਾ ਸੀ, ਮੈਨੂੰ ਯਾਦ ਆ ਗਿਆ, ਉਹ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਇੱਕ ਹੀ ਦਾਲ ਬਣਨੀ ਚਾਹੀਦੀ ਹੈ ਤੇ ਪ੍ਰਸ਼ਾਦੇ ਬਣਨੇ ਚਾਹੀਦੇ, ਕਿਉਂ ਰੁੱਖੀ ਮਿੱਸੀ ਖਾਇਕ ਹੈ, ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਦੇਖੋ ਦ੍ਰਿਸ਼ਟਾਂਤ ਕਿੱਥੋਂ ਦਿੱਤਾ, ਕਹਿੰਦੇ ਗੁਰੂ ਘਰ ਦੇ ਵਿੱਚ ਇੱਕੋ ਹੀ ਦਾਲ ਬਣਨੀ ਚਾਹੀਦੀ ਹੈ ਤੇ ਰਿਕੁਐਸਟ ਕੀ ਕੀਤੀ, ਕਹਿੰਦੇ ਕਿ ਜਿੰਨੇ ਵੀ ਟੀਵੀ ਤੇ ਸੁਣਦੇ ਨੇ ਸਰੋਤੇ ਉਹਨਾਂ ਨੂੰ ਇਹੀ ਰਿਕੁਐਸਟ ਕਰਦੇ ਆ ਕਿ ਗੁਰੂ ਘਰ ਦੇ ਵਿੱਚ ਨਾ ਤੇ ਦੁੱਧ ਚਾੜੋ ਤੇ ਨਾ ਬਟਰ ਚਾੜੋ, ਇੱਕ ਚੀਜ਼ ਹੋਰ ਗਈ ਮੈਂ ਭੁੱਲ ਗਿਆ, ਕਹਿੰਦੇ ਕਦੇ ਨਾ ਚਾੜੋ। ਤੇ ਕਹਿੰਦੇ ਜੇ ਇੱਕ ਨੇ ਸਵਾਲ ਕਰਤਾ, ਕਹਿੰਦਾ ਕਿ ਫਿਰ ਜਿਹੜੀ ਜੇ ਹੋਰ ਸਬਜ਼ੀਆਂ ਨਾ ਬਣਨਗੀਆਂ, ਸੋਹਣੇ ਸੋਹਣੇ ਪਦਾਰਥ ਨਾ ਬਣਨਗੇ, ਉਹੀ ਜਿਹੜੀ ਮਾਇਆ ਆ ਗੁਰੂ ਘਰ ਦੇ ਕਾਰਜਾਂ ਦੇ ਵਿੱਚ ਲੱਗੂਗੀ। ਤੇ ਉਹ ਉੱਤਰ ਦੇਣ ਵਾਲਾ ਕਹਿੰਦਾ ਕਿ ਸਾਨੂੰ ਪਤਾ ਹੀ ਆ ਕਿ ਕਿੱਥੇ ਲੱਗਣੀ ਹੈ। ਉਹਨਾਂ ਨੂੰ ਇਹ ਬੁੱਧੀ ਉਹਨਾਂ ਦੀ ਇਹ ਸੰਸਾਰੀ ਬੁੱਧੀ ਹੈ, ਪਦਾਰਥਵਾਦੀ ਬੁੱਧੀ ਹੈ। ਕੱਲ ਅਸੀਂ ਵਿਚਾਰ ਕੀਤੀ ਸੀ ਕਿ ਪਖਸ ਸਿਬਾਲ ਨਿਰਮਲ ਜਲ, ਕਿ ਇਸ ਸਤਸੰਗਤ ਸਰੂਪੀ ਸਰੋਵਰ ਦੇ ਵਿੱਚੋਂ ਜਿਹੜੇ ਕਮਲ ਦੀਆਂ ਜੜ੍ਹਾਂ ਦੇ ਵਿੱਚ ਡੱਡੂ ਰਹਿੰਦੇ ਨੇ, ਉਹ ਕੇਵਲ ਜਾਲਾ ਖਾਂਦੇ ਨੇ, ਸਿਬਾਲ ਨਾਮ ਜਾਲੇ ਦਾ, ਉਹ ਕੇਵਲ ਜਾਲਾ ਹੀ ਖਾਂਦੇ ਨੇ। ਤੇ ਜਿਹੜੇ ਪਦਾਰਥ ਖਾਣ ਵਾਲੇ ਨੇ ਨਾ, ਉਹ ਇਸ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਆ ਕਰਕੇ ਤੇ ਇਹ ਜਾਲੇ ਰੂਪੀ ਪਦਾਰਥਾਂ ਨੂੰ ਖਾਂਦੇ ਨੇ। ਉਹਨਾਂ ਦੀ ਬੁੱਧੀ ਖਾਣ ਵਿੱਚ ਹੀ ਆ ਕਿ ਦਾਲ ਖਾ ਕੇ ਆ ਜਾਓ। ਕਦੀ ਘਰ ਦੇ ਵਿੱਚ ਵੇਖਿਆ ਕਿ ਇੱਥੇ ਜਿਹੜਾ ਘਰ ਦੇ ਵਿੱਚ ਲੰਗਰ ਚੱਲਦਾ ਇਹ ਕਿਹਦਾ ਚੱਲਦਾ? ਇੱਥੇ ਤਾਂ ਘਰ ਦੇ ਵਿੱਚ ਕੋਈ ਪ੍ਰਾਹੁਣਾ ਆ ਜੇ ਨਾ, ਆਪਣਾ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ ਕਿ ਇਸ ਦੇ ਅੱਗੇ ਸਾਰੇ ਹੀ ਪਕਵਾਨ ਬਣਾ ਕੇ ਇਸ ਦੇ ਅੱਗੇ ਰੱਖਣੇ ਕਿ ਸਾਰੇ ਹੀ ਖਾ ਲਏ, ਖਾਣ ਵਾਲੇ ਦੀ ਭਾਵੇਂ ਜਾਨ ਨਿਕਲ ਜਾਏ, ਉਸ ਨੂੰ ਭਾਵੇਂ ਛੋਟੀ ਨਾ ਕਰਨ ਕਿ ਉਹਨੂੰ ਚਾਹੇ ਹਾਰਟ ਅਟੈਕ ਹੋ ਜਾਊਗਾ, ਚਾਹੇ ਕੁਛ ਵੀ ਹੋ ਸਕਦਾ, ਉਦੋਂ ਪੂਰਾ ਜ਼ੋਰ ਲਾ ਦੇਣਾ। ਇਹ ਨਹੀਂ ਸਮਝਦੇ ਕਿ ਇੱਥੇ ਵੀ ਜਿਹੜਾ ਲੰਗਰ ਹੈ ਇਹ ਗੁਰੂ ਨਾਨਕ ਦਾ ਲੰਗਰ ਚੱਲਦਾ ਹੈ। ਤੇ ਕਹਿੰਦੇ ਗੁਰੂ ਘਰ ਦੇ ਵਿੱਚ ਇੱਕ ਦਾਲ ਬਣਨੀ ਚਾਹੀਦੀ ਹੈ ਤੇ ਸੁੱਕੇ ਪ੍ਰਸਾਦੇ ਹੋਣੇ ਚਾਹੀਦੇ ਆ, ਇੰਨੇ ਨਾਲ ਹੀ ਸੰਤੁਸ਼ਟੀ ਹੋ ਜਾਂਦੀ ਹੈ। ਕਹਿੰਦੇ ਗੁਰੂ ਰਾਮਦਾਸ ਜੀ ਘਰ ਦੇ ਵਿੱਚ ਕੇਵਲ ਇੱਕ ਦਾਲ ਬਣਦੀ, ਉਹਨਾਂ ਮੈਨੂੰ ਲੱਗਦਾ ਕਿ ਤੇਰੇ ਗੁਰੂ ਰਾਮਦਾਸ ਦੇ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਹੀ ਨਹੀਂ ਛਕਿਆ ਹੋਣਾ। ਉੱਥੇ ਖੀਰ ਤੋਂ ਬਿਨਾਂ ਪ੍ਰਸ਼ਾਦਾ ਮਿਲਦਾ ਹੀ ਨਹੀਂ। ਉਹ ਪ੍ਰਿਥੀਏ ਦੀ ਔਲਾਦ ਵਿੱਚੋਂ ਕਹੇ ਜਾਣਗੇ। ਕਿਉਂ? ਪ੍ਰਿਥੀਏ ਨੇ ਜਦ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦਾ ਤਿਲਕ ਦੇ ਗਏ ਸਨ ਨਾ, ਤੇ ਇਸ ਵੇਲੇ ਵਿਰੋਧ ਕੀਤਾ ਸੀ, ਤੇ ਜਿੰਨੀਆਂ ਵੀ ਕਾਬਲ ਕੰਧਾਰ ਤੋਂ ਦੂਰ ਦਰੇਡਿਆਂ ਤੋਂ ਸੰਗਤਾਂ ਆਉਂਦੀਆਂ ਸਨ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਤੇ ਸ਼ਹਿਰ ਤੋਂ ਬਾਰ ਬਾਰ ਹੋ ਜਾ ਕੇ ਤੇ ਆਪਣੇ ਟੋਲੇ ਬਣਾ ਕੇ ਆਦਮੀ ਬਹਾਲ ਤੇ ਆਈਆਂ ਸੰਗਤਾਂ ਦੀ ਕਾਰ ਭੇਟਾ ਲੈ ਲੈਂਦਾ ਸੀ ਕਿ ਗੁਰੂ ਘਰ ਦੇ ਲੰਗਰ ਮਸਤਾਨੇ ਹੋ ਜਾਣਗੇ। ਤੇ ਹੋਏ ਵੀ, ਛੋਲਿਆਂ ਦੇ ਲੰਗਰ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਛੋਲੇ ਭੁੰਨ ਕੇ ਕੁੰਗਣੀਆਂ ਬਣਾ ਕੇ ਵਰਤਾਉਂਦੇ ਰਹੇ ਆਪ। ਮਾਤਾ ਗੰਗਾ ਜੀ ਨੇ ਆਪ ਸੇਵਾ ਕੀਤੀ ਸਾਰੀ ਕਿ ਸੰਗਤ ਭਾਵੇਂ ਛੋਲੇ ਛੱਕ ਕੇ ਤ੍ਰਿਪਤ ਹੁੰਦੀ ਸੀ ਪਰ ਲੰਗਰ ਨਹੀਂ ਸੀ ਬੰਦ ਹੋਣ ਦਿੱਤਾ। ਤੇ ਇੱਥੋਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਬੇਅੰਤ ਗੁਰਸਿੱਖ ਭਾਈ ਬਿਧੀ ਚੰਦ ਜੀ, ਪਿਪਲੀ ਘਰ ਵਾਲਾ ਜਿੱਥੇ ਸਥਾਨ ਹੈ ਉੱਥੇ ਜਾ ਕੇ ਬੈਠ ਗਏ ਕਿ ਅਸੀਂ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਗੁਰੂ ਘਰ ਦੇ ਵਿੱਚ ਜਿਹੜੇ ਲੰਗਰ ਨੇ ਨਾ ਉਹ ਮਸਤਾਨੇ ਆ। ਕਿਉਂ? ਕਿ ਪ੍ਰਿਥੀਆ ਪਹਿਲਾਂ ਹੀ ਸੰਗਤਾਂ ਤੋਂ ਇਕਾਰ ਭੇਟਾ ਲੈ ਲੈਂਦਾ। ਤੇ ਜਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗਾ ਨਾ, ਤੇ ਮਹਾਰਾਜ ਕਹਿਣ ਲੱਗੇ ਕਿ ਪਿਆਰਿਓ, ਇਹ ਕਿਸ ਵਾਸਤੇ ਤੁਸੀਂ ਉਦਮ ਕਰਦੇ ਹੋ? ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗਿਆ ਕਰ ਧਰਿਆ। ਇਹ ਕਿਸ ਵਾਸਤੇ ਉਦਮ ਕਰਦੇ ਹੋ? ਪਰਮੇਸ਼ਰ ਨੇ ਤਾਂ ਪੱਥਰਾਂ ਦੇ ਵਿੱਚ ਜੀਵ ਪੈਦਾ ਕੀਤੇ ਔਰ ਜੀਵਾਂ ਦੇ ਵਾਸਤੇ ਰੋਜੀ ਉੱਥੇ ਪੈਦਾ ਕੀਤੀ, ਤੇ ਇੱਥੇ ਤਾਂ ਗੁਰੂ ਘਰ ਦੇ ਵਿੱਚ ਕੋਈ ਘਾਟਾ ਹੀ ਨਹੀਂ, ਪਰਮੇਸ਼ਰ ਦਾਤਾਂ ਦੇਣ ਵਾਲਾ ਹੈ। ਸਤਿਗੁਰਾਂ ਨੇ ਕਿਹਾ ਕਿ ਉਹ ਪਿਪਲੀ ਘਰ ਵਾਲੇ ਸਥਾਨ ਤੋਂ ਵਾਪਸ ਬੁਲਾ ਲਿਆ ਸੀ ਸਾਰਿਆਂ ਨੂੰ ਕਿ ਅਸੀਂ ਨਹੀਂ ਕਿਸੇ ਨੂੰ ਰੋਕਣਾ, ਇੱਥੋਂ ਕੋਈ ਰੋਕੀ ਜਾਵੇ ਤਾਂ 100 ਵਾਰੀ ਰੋਕੀ ਜਾਵੇ। ਤੇ ਕਹਿੰਦੇ ਗੁਰੂ ਘਰ ਦੇ ਵਿੱਚ ਇਕੱਲੀ ਦਾਲ ਬਣਨੀ ਚਾਹੀਦੀ ਹੈ ਕਿ ਇਹਨਾਂ ਦੇ ਦਿੱਤੇ ਪਦਾਰਥਾਂ ਦੇ ਨਾਲ ਹੀ ਗੁਰੂ ਘਰ ਦੇ ਵਿੱਚ ਪਦਾਰਥ ਚੱਲਦੇ ਨੇ? ਸਤਿਗੁਰੂ ਪਾਤਸ਼ਾਹ ਮਹਾਰਾਜ ਤਾਂ ਪਦਾਰਥਾਂ ਨੂੰ ਦੇਣ ਵਾਲੇ ਨੇ। ਇੱਕ ਵਾਰੀ ਤਾਂ ਆ ਕਰਕੇ ਅਸੀਂ ਹੱਥ ਜੋੜ ਕੇ ਦਾਤਾਂ ਮੰਗਦੇ ਹਾਂ, ਦੂਤ ਪੂਤ ਨੂਤ ਚਾਹੇ ਆਤਮਾ ਆਰੋਗ ਕੋ। ਇੱਕ ਪਾਸੇ ਦੇ ਕਹਿੰਦੇ ਸਾਨੂੰ ਇਹ ਵੀ ਦਾਤਾਂ ਚਾਹੀਦੀਆਂ, ਇਹ ਵੀ ਦਾਤਾਂ ਚਾਹੀਦੀਆਂ, ਦੂਜੇ ਪਾਸੇ ਕਹਿੰਦੇ ਕਿ ਸਾਡੇ ਬਟਰ ਚੜਾਇਆ ਤੇ ਹੀ ਇੱਥੇ ਲੰਗਰ ਚੱਲਣਾ, ਸਾਡੇ ਦੁੱਧ ਚੜਾਇਆ ਤੇ ਹੀ ਫਿਰ ਖੀਰ ਬਣਨੀ ਹੈ। ਕਿਹੋ ਜੀ ਘਿਨਾਉਣੀ ਸੋਚ ਲੈ ਕੇ ਅਸੀਂ ਮੀਡੀਆ ਦੇ ਉੱਪਰ ਚੜ ਜਾਂਦੇ ਹਾਂ ਔਰ ਸਾਰੀ ਜਨਤਾ, ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰ ਦਿੰਦੇ ਹਾਂ। ਜੇ ਭਲਾ ਕੋਈ ਬਟਰ ਨਾ ਚੜਾਵੇਗਾ, ਕੋਈ ਦੁੱਧ ਨਾ ਚੜਾਵੇਗਾ, ਕੀ ਗੁਰੂ ਘਰ ਦੇ ਵਿੱਚ ਲੰਗਰ ਮਸਤਾਨਾ ਹੋ ਜਾਵੇਗਾ? ਆਪਣੇ ਘਰ ਦੇ ਵਿੱਚ ਗਰੋਸਰੀ ਨਾ ਲਿਆਓ, ਫਿਰ ਪਤਾ ਲੱਗਦਾ ਨਾ ਕਿ ਘਰ ਦੇ ਵਿੱਚ ਰੋਟੀ ਕਿੱਥੋਂ ਖਾਣੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਰੋਜੀ ਦਿੱਤੀ ਹੈ, ਇਹ ਜੀਵ ਦੀ ਪੈਦਾਇਸ਼ ਕੀਤੀ ਹੈ, ਨਾਲ ਹੀ ਉਸਦੀ ਰੋਜੀ ਦੇ ਦਿੱਤੀ ਹੈ। ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਥੋਂ ਪਿੱਛੋਂ ਦੇਤਾ ਜੰਤ ਉਪਾਹ। ਪਹਿਲਾਂ ਪਰਮੇਸ਼ਰ ਨੇ ਰੋਜੀ ਭੇਜੀ ਹੈ, ਜੋ ਉਸਨੇ ਖਾਣਾ ਕਿੱਥੇ ਖਾਣਾ ਉਸਦਾ ਪਹਿਲਾਂ ਹੀ ਲਿਖਿਆ ਹੈ। ਤੇ ਤੂੰ ਬਟਰ ਨਾ ਚੜਾਵੇਂਗਾ, ਦੁੱਧ ਨਾ ਚੜਾਵੇਂਗਾ, ਤੇ ਫਿਰ ਕਿਹੜਾ ਖਾਣ ਨੂੰ ਕਿਸੇ ਨੂੰ ਨਹੀਂ ਮਿਲਣਾ। ਮਹਾਰਾਜ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਤੁਰਕੀ ਬਾਣੀ ਦਾ ਫੈਸਲਾ ਹੈ ਕਿ ਜਿੱਥੇ ਜਿਹੜਾ ਦਾਣਾ ਲਿਖਿਆ ਉਹ ਖਾਣਾ ਹੀ ਖਾਣਾ। ਤੇ ਜੇ ਇਹ ਬਟਰ ਨਾ ਚੜਨਗੇ, ਦੁੱਧ ਨਾ ਚੜਨਗੇ, ਤੇ ਗੁਰੂ ਘਰ ਦੇ ਵਿੱਚ ਕਿਹੜੀ ਖੀਰ ਨਹੀਂ ਮਿਲਣੀ, ਜਾਂ ਸਬਜ਼ੀਆਂ ਨਹੀਂ ਮਿਲਣੀਆਂ, ਜਾਂ ਸੁੰਦਰ ਪਦਾਰਥ ਛਕਣ ਨੂੰ ਨਹੀਂ ਮਿਲਣੇ। ਸੰਗਤ ਦੇ ਮਨ ਦੇ ਵਿੱਚ ਤੇ ਉਤਸ਼ਾਹ ਹੀ ਇੰਨਾ ਕਿ ਅਸੀਂ ਇੱਥੇ ਆਹ ਲੰਗਰ ਲਾਈਏ, ਇੱਥੇ ਆਹ ਲੰਗਰ ਲਾਈਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਸੰਤ ਰੇਣ ਨੂੰ 20 ਰੁਪਈਆਂ ਦਾ ਲਿਆ ਕੇ ਪ੍ਰਸ਼ਾਦਾ ਛਕਾਇਆ ਸੀ, ਉੱਥੇ ਇਕੱਲੀ ਦਾਲ ਨਹੀਂ ਸੀ ਬਣਾਈ। ਮਹਾਰਾਜ ਨੇ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲਿਆ ਕੇ ਸੰਤ ਰੇਣ ਦੇ ਅੱਗੇ ਰੱਖ ਕਰਕੇ ਨਮਸਕਾਰ ਕੀਤੀ, ਮਹਾਤਮਾ ਜੀ ਜੋ ਮਰਜ਼ੀ ਛਕੋ। ਤੇ ਸੰਗਤ ਉਹੋ ਹੀ ਲਿਆ ਲਿਆ ਕੇ ਛਕਾ ਰਹੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਤ ਰੇਣ ਨੂੰ ਛਕਾਇਆ ਸੀ, ਇਕੱਲੀ ਦਾਲ ਮਾਵਾਂ ਦੀ ਨਹੀਂ ਸੀ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਭੋਜਨ ਦੇ ਪਰਥਾਏ ਅੱਜ ਸਾਲ ਸਰਾਏ ਜੌਹਰੀ ਨੂੰ ਉਪਦੇਸ਼ ਦਿੰਦੇ ਨੇ ਕਿ ਇਹ ਸਾਲ ਸਰਾਏ ਜੌਹਰੀ, ਜੇ ਤਾਂ ਇਹੋ ਜਿਹਾ ਭੋਜਨ ਤਿਆਰ ਕੀਤਾ ਹੈ ਤੇ ਫਿਰ ਤੇ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਤੇਰਾ ਮਿਲਾਪ ਅੱਜ ਹੀ ਹੈ। ਭਾਵਨਾ ਹੋਣੀ ਚਾਹੀਦੀ ਹੈ, ਨਿਸ਼ਰਦਕ ਪੁਣਾ ਨਹੀਂ ਹੋਣਾ ਚਾਹੀਦਾ। ਪਿਸ਼ਨ ਜਿਉ ਪ੍ਰੀਤ ਰੇ, ਕੱਲ ਸ਼ਬਦ ਆਇਆ ਸੀ ਪਿਸ਼ਨ ਨਾਮ, ਜਿਵੇਂ ਕਹਿੰਦੇ ਦੁੱਧ ਵਾਲੀ ਗਊ ਜਾਂ ਮੱਝ ਦੇ ਹਵਾਨੇ ਦੇ ਨਾਲ ਚਿੱਚੜ ਲੱਗਾ ਹੁੰਦਾ ਹੈ। ਤੇ ਹੁਣ ਹਵਾਨੇ ਵਿੱਚ ਹੁੰਦਾ ਤੇ ਦੁੱਧ ਆ, ਪਰ ਕਦੇ ਦੇਖਿਆ ਕਿ ਚਿੱਚੜ ਨੇ ਦੁੱਧ ਪੀਤਾ? ਉਹ ਹਮੇਸ਼ਾ ਪਸ਼ੂ ਦਾ ਖੂਨ ਪੀਏਗਾ, ਦੁੱਧ ਨਹੀਂ ਪੀਂਦਾ। ਹੁੰਦਾ ਹਵਾਨੇ ਤੇ ਆ, ਤੇ ਹਵਾਨੇ ਦੇ ਵਿੱਚ ਹੁੰਦਾ ਦੁੱਧ ਆ, ਪਰ ਉਹ ਪਸ਼ੂ ਦੇ ਹਵਾਨੇ ਚੋਂ ਖੂਨ ਪੀਂਦਾ, ਕਦੇ ਦੁੱਧ ਨਹੀਂ ਪੀਂਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਨਿਸ਼ਰਦਕ ਪੁਰਸ਼ ਹੁੰਦੇ ਨਾ, ਪੁਰਸ਼ ਪਿਸ਼ਨ ਨਾਮ ਚੁਗਲਦਾ ਵੀ ਹੈ, ਨਿੰਦਕ ਦਾ ਵੀ ਹੈ, ਕਹਿੰਦੇ ਜਿਹੜੇ ਇਹੋ ਜਿਹੇ ਪੁਰਸ਼ ਹੁੰਦੇ ਬਹਿੰਦੇ ਉਹ ਵੀ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਹੈ, ਪਰ ਉਹ ਕਦੇ ਵੀ ਆ ਕਰਕੇ ਸਤਿਗੁਰਾਂ ਦੇ ਗਿਆਨ ਰੂਪੀ ਅੰਮ੍ਰਿਤ ਨੂੰ ਨਹੀਂ ਪੀਂਦੇ, ਦੁੱਧ ਨੂੰ ਨਹੀਂ ਪੀਂਦੇ। ਉਹ ਔਗਣ ਲੱਭਦੇ ਨੇ, ਖੂਨ ਲੱਭਦੇ ਨੇ ਕਿ ਇਸ ਦੇ ਵਿੱਚ ਕਿਹੜਾ ਔਗਣ ਹੈ, ਅਸੀਂ ਇਸ ਦਾ ਔਗਣ ਲੱਭ ਕੇ ਇਸ ਨੂੰ ਮੀਡੀਆ ਦੇ ਵਿੱਚ ਲੈ ਕੇ ਆਈਏ, ਉਸ ਦੇ ਔਗਣ ਚਤਾਰਨੇ ਨੇ। ਕਹਿੰਦੇ ਉਹਨਾਂ ਨੂੰ ਕੀ ਅੰਮ੍ਰਿਤ ਨਾਲ ਲੱਖ ਸਰੇ, ਉਹ ਨਹੀਂ ਜਾਣਦੇ ਅੰਮ੍ਰਿਤ ਦਾ ਸਵਾਦ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਇਹ ਸਾਲਸ ਰਾਏ ਜਿਹੜਾ ਤੇਰਾ ਦਾਸ ਸੀ ਨਾ, ਉਸ ਨੂੰ ਪਰਮੇਸ਼ਰ ਦੀ ਸਾਰ ਆ ਗਈ ਹੈ, ਉਸ ਨੂੰ ਸਮਝ ਆ ਗਈ ਹੈ ਕਿ ਇਹ ਪਰਮੇਸ਼ਰ ਦੀ ਸ਼ਰਨ ਪਿਆ ਹੀ ਜੀਵਨ ਦਾ ਛੁਟਕਾਰਾ ਹੈ, ਉਹ ਨਿਹਾਲ ਹੋ ਗਿਆ। ਤੇ ਜਦ ਸਾਲਸ ਰਾਏ ਨੇ ਮਨ ਵਿੱਚ ਵਿਚਾਰ ਕੀਤੀ ਹੈ ਤੇ ਦੋਵੇਂ ਹੱਥ ਜੋੜ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੱਗੇ ਬੇਨਤੀ ਕਰਦਾ ਹੈ, ਮਹਾਰਾਜ ਕਿਰਪਾ ਕਰੋ ਮੈਨੂੰ ਵੀ ਇਹ ਮੁਕਤੀ ਦਾ ਦਾਨ ਦੇ ਦਿਓ।
ਸ਼ਰਨ ਪਰੇ ਕੀ ਰੱਖੋ ਲਾਜਾ,
ਮਹਾਰਾਜ ਮੈਂ ਆਪ ਜੀ ਦੀ ਸ਼ਰਨ ਪਿਆ, ਕਿਰਪਾ ਕਰਕੇ ਮੇਰੀ ਵੀ ਲਾਜ ਰੱਖੋ।
ਰਾਵਰ ਸਮਕੋ ਪਿਖੋ ਨਾ ਆਜਾ,
ਮਹਾਰਾਜ ਮੈਂ ਆਪ ਜੀ ਦੇ ਸਮਾਨ ਹੋਰ ਕਿਸੇ ਨੂੰ ਨਹੀਂ ਦੇਖ ਸਕਦਾ, ਹੈ ਹੀ ਕੋਈ ਨਹੀਂ। ਦੇਖਣਾ ਕੀ ਹੈ, ਧਰਮ ਅਰਥ ਕਾਮ ਮੋਖ ਕਾ ਦਾਤਾ, ਇਹ ਚਾਰੇ ਪਦਾਰਥ ਦੁਨੀਆਂ ਦੇ ਨੇ ਔਰ ਚਾਰੇ ਤੁਹਾਡੀ ਸ਼ਰਨ ਵਿੱਚ ਨੇ ਔਰ ਆਪ ਜੀ ਦੀ ਸ਼ਰਨ ਵਿੱਚੋਂ ਹੀ ਮਿਲਦੇ ਹਨ।
ਸ੍ਰੀ ਗੁਰ ਕਹੇ ਕਾਜ ਇਹੋ ਕੀਜੈ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਾਲਸ ਰਾਏ ਫਿਰ ਇਹ ਕਰਮ ਕਰ,
ਜਿਜ ਕਿੰਕਰ ਕੇ ਚਰਨ ਗਹੀਜੈ,
ਕਿ ਜਿਹੜਾ ਤੇਰਾ ਦਾਸ ਨਾ ਅਰਧਾਂਗਾ, ਮਹਾਰਾਜ ਕਹਿੰਦੇ ਇਸ ਦੇ ਚਰਨ ਪਕੜ ਲਾ। ਜੇ ਤੂੰ ਮੁਕਤੀ ਦਾ ਦਾਨ ਚਾਹੁੰਦਾ ਨਾ ਤੇ ਫਿਰ ਇਸ ਅਰਧਾਂ ਦੇ ਅੱਗੇ ਦੇ ਚਰਨ ਪਕੜ ਲਾ।
ਬੰਦਨ ਕਰ ਹੋਵੇ ਹੈ ਗਤ ਤੇਰੀ,
ਜੇ ਇਸ ਨੂੰ ਨਮਸਕਾਰ ਕਰ ਦੇਵੇਂ, ਦੋਵੇਂ ਹੱਥਾਂ ਦੇ ਨਾਲ ਇਸ ਦੇ ਚਰਨ ਪਕੜ ਲਵੇਂ ਤੇ ਤੈਨੂੰ ਮੁਕਤੀ ਦਾ ਦਾਨ ਮਿਲ ਜੂਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੈਸੀ ਜੁਗਤੀ ਵਰਤਾਉਂਦੇ ਨੇ, ਕਹਿੰਦੇ ਜੇ ਇਹ ਸਾਲਸ ਰਾਏ ਆਪਣੇ ਸੇਵਕ ਦੇ ਕਿੰਕਰ ਦੇ ਚਰਨ ਪਕੜ ਲਏਗਾ ਨਾ ਤੇ ਨਮਸਕਾਰ ਕਰ ਦੇਗਾ, ਤੈਨੂੰ ਮੁਕਤੀ ਦਾ ਦਾਨ ਮਿਲ ਜੂ, ਤੇਰਾ ਜੰਮਣ ਮਰਨ ਕੱਟਿਆ ਜਾਵੇਗਾ।
ਜਗ ਮਹਿ ਮਿਟੈ ਜਨਮ ਕੀ ਫੇਰੀ,
ਫਿਰ ਸੰਸਾਰ ਦੇ ਵਿੱਚ ਆਉਣ ਜਾਣ ਦੀ ਤੇਰੀ ਫੇਰੀ ਖਤਮ ਹੋ ਜਾਵੇਗੀ, ਭਾਵ ਜਨਮ ਮਰਨ ਖਤਮ ਹੋ ਜਾਵੇਗਾ।
ਸੁਣ ਸਾਲਸ ਬੰਦੇ ਦੁਆ ਹੱਥ,
ਸੁਣ ਕਰਕੇ ਸਾਲਸ ਰਾਏ ਜੌਹਰੀ ਨੇ ਆਪਣੇ ਦੋਨੇ ਹੱਥ ਜੋੜ ਲਏ।
ਪੂਰਨ ਧਰਿਓ ਦਾਸ ਪਦ ਮਾਥਾ,
ਬੜੀ ਛੇਤੀ ਦੇ ਨਾਲ ਮਹਾਰਾਜ ਦੇ ਬਚਨ ਸੁਣ ਕਰਕੇ ਤੇ ਆਪਣੇ ਸੇਵਕ ਦੇ ਚਰਨ ਪਕੜ ਲਏ।
ਬੋਲਿਓ ਗੁਰਸੋ ਹੋਇਆ ਕਰ ਦੀਨਾ,
ਔਰ ਬੜੀ ਅਧੀਨਤਾ ਦੇ ਨਾਲ ਆਪਣੇ ਦਾਸ ਦੇ ਚਰਨ ਪਕੜ ਕੇ ਨਮਸਕਾਰ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ।
ਇਹੋ ਜੋ ਦਾਸ ਮਮ ਬੁੱਧ ਪ੍ਰਵੀਨਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਜਿਹੜਾ ਮੇਰਾ ਸੇਵਕ ਹੈ ਬੜੀ ਸਿਆਣੀ ਬੁੱਧੀ ਵਾਲਾ ਹੈ।
ਸੰਤਨ ਕੇਸਵ ਯਾ ਮਹਿ ਲੱਛਣ,
ਇਸ ਦੇ ਤਾਂ ਪਹਿਲਾਂ ਹੀ ਲੱਛਣ ਜਿਹੜੇ ਸਨ ਉਹ ਸਾਧੂ ਮਹਾਤਮਾ ਵਾਲੇ ਸਨ, ਆਤਮਾ ਸ਼ਾਂਤ ਆਤਮਾ ਬਿਰਤੀ ਵਾਲੇ ਸਨ।
ਕਰਮ ਧਰਮ ਕੇ ਵਿਖੇ ਵਿਚੱਛਣ,
ਕਿਉਂਕਿ ਧਰਮ ਦੇ ਕਰਮਾਂ ਨੂੰ ਕਰਨ ਦੇ ਵਿੱਚ ਬੜਾ ਸਿਆਣਾ ਸੀ, ਬੜੇ ਯੋਗ ਲੱਛਣ ਸਨ ਇਸ ਦੇ। ਪਹਿਲਾਂ ਹੀ ਮਹਾਰਾਜ ਇਹ ਧਰਮ ਦੇ ਕਰਮਾਂ ਨੂੰ ਕਰਨ ਵਿੱਚ ਬੜੀ ਪ੍ਰੀਤੀ ਰੱਖਦਾ ਸੀ।
ਹੁਣ ਰਾਵਰ ਕੀ ਕਰੁਣਾ ਹੋਈ,
ਹੁਣ ਤੇ ਮਹਾਰਾਜ ਆਪ ਜੀ ਦੀ ਬਖਸ਼ਿਸ਼ ਹੋ ਗਈ ਹੈ, ਹੁਣ ਤਾਂ ਇਹ ਪੂਰਨ ਬ੍ਰਹਮ ਗਿਆਨੀ ਹੋ ਗਿਆ, ਭਗਤ ਹੋ ਗਿਆ ਹੈ।
ਬੰਧਨ ਯੋਗ ਭਲੇ ਹੈ ਸੋਈ,
ਹੁਣ ਤੇ ਮਹਾਰਾਜ ਭਲਾ ਹੀ ਇਹ ਬੰਧਨਾਂ ਦੇ ਯੋਗ ਹੈ, ਨਮਸਕਾਰ ਕਰਨ ਦੇ ਯੋਗ ਹੈ, ਮੈਂ ਕਿਉਂ ਨਹੀਂ ਇਸ ਨੂੰ ਨਮਸਕਾਰ ਕਰਾਂਗਾ।
ਅਬ ਜੇ ਡਾਰ ਉਹ ਚਰਨ ਸੁਆਨਾ,
ਮਹਾਰਾਜ ਜੇ ਤੁਸੀਂ ਕਹੋ ਨਾ ਕਿ ਹੁਣ ਤੂੰ ਕੁੱਤੇ ਦੇ ਚਰਨ ਪਕੜ ਲਾ, ਤਾਂ ਮਹਾਰਾਜ ਮੈਂ ਉਸ ਵਿੱਚ ਵੀ ਨਹੀਂ ਕੋਈ ਦੇਰੀ ਕਰਾਂਗਾ, ਮੈਂ ਹੁਣੇ ਜਾ ਕਰਕੇ ਕੁੱਤੇ ਦੇ ਚਰਨੀ ਵੀ ਪੈ ਜਾਵਾਂਗਾ ਜਿਵੇਂ ਆਪ ਜੀ ਦੀ ਆਗਿਆ ਹੋਵੇਗੀ।
ਤਦਬ ਨਾ ਆਇਸ ਕਰਹੁ ਹਾਨਾ,
ਮਹਾਰਾਜ ਤਾਂ ਵੀ ਮੈਂ ਆਪ ਜੀ ਦੀ ਆਗਿਆ ਨੂੰ ਕਦੇ ਵੀ ਉਲਟਾਵਾਂਗਾ ਨਹੀਂ, ਅਵਗਿਆ ਨਹੀਂ ਕਰਾਂਗਾ, ਜੇ ਆਪ ਜੀ ਦੀ ਆਗਿਆ ਹੋ ਜਾਵੇ ਨਾ ਕਿ ਜਾ ਕੁੱਤੇ ਦੇ ਚਰਨ ਪਕੜ ਲਾ ਉਸ ਦੇ ਚਰਨੀ ਪੈ ਜਾ, ਮਹਾਰਾਜ ਮੈਂ ਉਸ ਦੇ ਚਰਨੀ ਵੀ ਪੈ ਜਾਵਾਂਗਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅੱਗੇ ਇਹ ਸਾਲਸ ਰਾਏ ਜੌਹਰੀ ਬੇਨਤੀਆਂ ਕਰ ਰਿਹਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਕਤੀ ਦਾ ਦਾਨ ਦੇ ਰਹੇ ਨੇ। ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਗਿਆਨੀ ਨਿਰਮਲ ਸਿੰਘ ਜੀ ਨੂਰ ਤਿੰਨਾਂ ਦੇ ਪਾਸੋਂ ਇਤਿਹਾਸਕ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਫਤਿਹ ਦੀ ਸਾਂਝ ਪਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।